आनेक पादे पंकज बंदन पादे पंकज बंदन सिमरौ अंगद दुख निकंदन अमरदास गुर हृदय त्यामो जी हृदय त्यामो श्री गुरु रामदास गुण गावो गुरु अर्जन बिगनन के नाशक बिगनन के नाशक हरि गोबिंद शुभ मत पर काशक श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला जी परम कृपाला श्री गुरु गोबिंद सिंह बिसाला तरों तारा पर पुन्य पुन्य सीसा जी पुन्य पुन्य सीसा बंदो बार बार जगदीसा एकंकारा सतगुरु ते प्रसाद सच होए वाहिगुरु जी की फतेह बिघन विनाशन सोए जिसमें अमृत ज्ञान है मानक भगत वैराग गुरु ग्रंथ साहिब उदद बंदों करे अनुराग कहाँ बुद्ध प्रभ तुच्छ हमारी वर्ण सकै मेहमा जो तिहारी हम ना सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी
सतनाम श्री वाहिगुरु साहिब जीओ तोहरा जननी हृदय प्रतीखति चह देखन मुख चंद शस्त्र बस्त्र संयुक्त तिम के श्री हर गोविंद
वाहिगुरु जी का खालसा वाहिगुरु जी की फतेह परम सन्मान जो गुरु की साजी नवाजी गुरु खालसा साध संगत जी सतगुरां दे पवित्र पावन चरणां च हाजरियां भर के आप जी गुरबाणी दा रस माण रहे हो धन धन साहिब श्री गुरु हरगोबिंद साहिब सच्चे पातशाह जी दी पावन लड़ीवार कथा आरंभ होई है जो हर रोज़ संध्या दे दीवानां च आपां सरवण कर रहे हैं। जदों महाराज छेवें पातशाह तख्त ते बैठे हन दीन दुनी दा पातशाह 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 अडोला हर गुर हर गोबिंद अतोला तो उन्हां दा जाहो जलाल उन्हां दा तेज प्रताप चलिया नहीं जांदा दल भंजन गुर सूरमा बड जोधा बहु परोपकारी श्री अकाल तख्त साहब ते पहला दीवान सजिया और सजे दीवान विच सतगुरु जी नू मीरी पीरी दियां दो तेगां बाबा बुढ़ा साहिब जी ने पहनाईयां ते सतगुरु जी ने ऐलान कीता अज तों बाद गुरु घर विच चंगे शस्त्र चंगे घोड़े और अपने नौजवान पुत्र गुरु दी फौज विच भेटा कीते जाण क्योंकि इस देश नू इस धरती नू मानवता नू गुलामी दियां जंजीरां ने जकड़िया होया है ते गुलामी दियां जंजीरां कटण वास्ते सिर लथ जोधियां दी लोड़ है। सच्चे पातशाह महाराज ने दो तलवारी बद्धियां एक मीरी दी एक पीर दी एक अजमत दी एक राज दी एक राखी करे वजीर दी वो सतगुरु छेवें पातशाह दा जाहो जलाल आपां सरवण कर रहे हैं। इधर दीवान दी समाप्ति होई है महाराज अपने घर माता गंगा जी कोल गए हन माता जी दे दर्शन कीते ओ कथा श्रवण करिए प्रेम नाल आखिए सतनाम श्री वाहे गुरु साहिब जी सतनाम श्री वाहे गुरु साहिब जी
तोहरा जननी हृदय प्रतीखती
माता जी उड़ीक करदे हन
चह देखन मुख चंद
अपने लाल दा चंद्रमा वर्गा सुंदर मुखड़ा देखना चाहुंदे हन
शस्त्र बस्त्र संयुक्त तिम
महाराज छेवें पातशाह मीरी पीर दियां तेगां धारण करके शस्त्रां बस्त्रां नाल सजे तजे
गए श्री हर गोविंद
माता जी नूं नमस्कार करन लई गुरु के महलां च सतगुरु हरगोबिंद साहिब जी गए हन
चौपाई देख दूर ते सुत की शोभा
अपने आउंदे होए सुंदर स्वरूप पुत्र नूं वेख के
मनह आनंद की आवत गोबा
माता गंगा जी दा मन आनंद नाल प्रसन्न हो गया मानो आनंद दे सागर ही तुरे आउंदे हन
निकट पहुंच कर बंधन ठानी
कोल जा के महाराज साहिब जी ने मथा टेकिया है
आशक दीन कही मृद बानी
और माता जी ने जदों गुरु हरगोबिंद साहिब ने मथा टेकिया तां माता जी ने आशीर्वाद दिती है
चतरत जरी मखमली मड्यो
महाराज साहिब दे बैठन वास्ते बड़ा सुंदर जरीदार मूड़ा जेदे उत्ते जरीदार कपड़े नाल कढ़ाई कढ़ी होई है
अंतर ते दासी द्रुत कढ़ियो
दासी कढ़ के लियाई है गुरु हरगोबिंद साहिब दे बैण वास्ते ते ओ मूड़ा माता जी दे कोल डा दिता है
बैठ मोहरे पर टिग माता
उस मूड़े ते गुरु हरगोबिंद साहिब जी बैठ गए ने माता जी दे कोल
बोली आनंद में नह गाता
माता जी बड़े प्रसन्न हो के खुश हो के गुरु हरगोबिंद साहब जी नाल बोले हन
कह सत संगत के तक आई
हे पुत्र जी दसो अज किन्नी क संगत आई है गुरु दरबार दे विच किन्नी क रौनक सी
देशन के मसंद समुदाई
देशां तों परदेशां तों मसंद जेड़े आए ने केड़े केड़े शहरां दे केड़े केड़े इलाकियां दे आए ने संगत नूं लै के
ले उपहारन मिल के नाहीं
सारियां ने अपनियां अपनियां भेटावां भेटा कीतियां जां नहीं कीतियां सारा दरबार दा हाल सानू दसो
जिम पूरब तुम पित के पाही
जिस तरह तुहाडे पिता सतगुरु पंचम पातशाह जी महाराज दे कोल संगतां आउंदियां सन उसे तरह तुहाडे कोल भी आईयां जां नहीं आईयां यानी संगतां दी शरदा भावना गुरु घर नाल उसे तरह जुड़ी हुई है जां कोई फर्क पिया है माता जी जानना चाहुंदे हन हां जी
श्री हरगोबिंद सकल बतायो
गुरु हरगोबिंद साहिब जी महाराज ने माता जी दा बचन सुन के बड़े विस्तार नाल दसिया है
ब्रिंद मसंदन को सब आयो
माता जी बेअंत संगतां नूं लै के सारे ही मसंद आए हन हांजी
अधिक दूर नह पहुंचे जोई
जेड़े बहुत दूर सन अजे नहीं आ सके तुरे आंदे कोई काबल तों कोई बर्ख बुखारे तों कोई पिशावर तों कोई जलालाबाद तों जेड़े बहुते दूर हन ओ कई अजे नहीं पहुंचे हांजी
आवत चले इत हो सब कोई
ओ सारे इधर ही चले आंदे ने इत्थे ही आउणा सारिआं ने गुरु महाराज गुरु रामदास दी नगरी च पहुंचणगियां संगतां होर भी आ रहियां ने हांजी
शस्त्र बस्त्र और चपल तुरंग
बड़े सोहणे शस्त्र बड़े सोहणे बस्त्र ते बड़े बली चंचल घोड़े लै के आईयां ने संगतां
आने सिख ने शरदा संग
सिखां ने बड़ी शरदा नाल चंगे घोड़े ते चंगे शस्त्र लियांदे हन
अधिक प्रसन्न कीन मन मोरा
साडा मन बड़ा प्रसन्न कर दिता संगत ने सानू खुश कर दिता सानू इन्ने शस्त्र दिते इन्ने घोड़े दिते माता जी भी साडा मन बहुत खुश होया प्रसन्न होया
किन हथियार दीन किन कोरा
किसे ने शस्त्र तलवार बरछा बंदूक भेटा कीती ਕਿਸੇ ਨੇ ਢਾਲ ਖੰਜਰ ਪੇਸ਼ ਕਵਚ ਬੁਗਦਾ ਬਿਸ਼ੂਆ ਭੇਟਾ ਕੀਤਾ ਕਿਸੇ ਨੇ ਮਾਤਾ ਜੀ ਤੀਰ ਕਮਾਨ ਲਿਆਂਦਾ ਤੇ ਕੋਈ ਘੋੜੇ ਲੈ ਕੇ ਆਇਆ ਹਾਂਜੀ
ਸੈਨ ਸਕੇਲਾ ਕੇਤਕ ਦਿਨ ਮੈਂ
ਮਾਤਾ ਜੀ ਥੋੜ੍ਹੇ ਦਿਨਾਂ ਵਿੱਚ ਅਸੀਂ ਫੌਜ ਇਕੱਠੀ ਕਰ ਲੈਣੀ ਫੌਜਾਂ ਤਿਆਰ ਕਰਾਂਗੇ ਸੈਨਾ ਬਣਾਵਾਂਗੇ ਯੋਧਿਆਂ ਦੀ ਧਰਮੀ ਸੂਰਮਿਆਂ ਦੀ ਫੌਜ ਬਣਾਵਾਂਗੇ ਹਾਂ ਜੀ
ਜੋਧਾ ਅਚਲ ਰਹੇ ਜੇ ਰਨ ਮੈਂ,
ਜਿਹੜੇ ਯੋਧੇ ਮੈਦਾਨੇ ਜੰਗ ਵਿੱਚ ਛਾਤੀ ਡਾਹ ਕੇ ਲੜਨ ਅਚਲ ਰਹਿਣ, ਜਿਨ੍ਹਾਂ ਨੂੰ ਕੋਈ ਦੌੜਾ ਨਾ ਸਕੇ, ਜੰਗ 'ਚੋਂ ਭਜਾ ਨਾ ਸਕੇ, ਇਹੋ ਜਿਹੇ ਅਚਲ ਰਹਿਣ ਵਾਲੇ ਯੋਧੇ ਰੱਖਾਂਗੇ।
ਅਪਰ ਉਪਾਇਨ ਕੇ ਅੰਬਾਰ,
ਮਾਤਾ ਜੀ ਹੋਰ ਵੀ ਬੜੀਆਂ ਭੇਟਾਵਾਂ ਚੜ੍ਹੀਆਂ ਨੇ, ਅੰਬਾਰ ਲੱਗ ਗਏ ਨੇ ਵਸਤੂਆਂ ਦੇ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੀ।
ਸਿੱਖਿਆਂ ਅਰਪੀ ਸ਼ਰਧਾ ਧਾਰ,
ਸਿੱਖਾਂ ਨੇ ਬੜੀ ਸ਼ਰਧਾ ਦੇ ਨਾਲ ਭੇਟਾਵਾਂ ਗੁਰੂ ਦੇ ਚਰਨਾਂ 'ਚ ਅਰਪਣ ਕੀਤੀਆਂ ਨੇ। ਮਾਤਾ ਜੀ
ਸ਼੍ਰੀ ਨਾਨਕ ਸਿੱਖੀ ਬਿਦਤਾਈ,
ਮਾਤਾ ਜੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ 'ਚ ਸਿੱਖੀ ਦਾ ਬੂਟਾ ਲਾਇਆ, ਸਿੱਖੀ ਪ੍ਰਗਟ ਕੀਤੀ ਹੈ। ਬਿਦਤਾਈ ਦਾ ਅਰਥ ਹੁੰਦਾ ਪ੍ਰਗਟ ਕਰਨਾ। ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਸਾਰੇ ਸੰਸਾਰ 'ਚ ਸਿੱਖੀ ਪ੍ਰਗਟ ਕੀਤੀ, ਸਿੱਖੀ ਦਾ ਝੰਡਾ ਚਲਾਇਆ ਸਾਰੀ ਦੁਨੀਆ ਵਿੱਚ। ਹਾਂਜੀ,
ਦੇਸ਼ ਵਿਦੇਸ਼ਨ ਅਵਨੀਸ਼ਾਈ,
ਸਾਰੇ ਦੇਸ਼ਾਂ ਵਿਦੇਸ਼ਾਂ 'ਚ ਸਾਰੀ ਧਰਤੀ 'ਤੇ ਕੋਈ ਥਾਂ ਐਸੀ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨਹੀਂ। ਮਹਾਰਾਜ ਨੇ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਤਾਰਿਆ ਸੰਸਾਰ ਲਾਹਿਆ, ਤਾਰਿਆ ਸੰਸਾਰ ਤਾਰਿਆ ਜਹਾਨ ਲਾਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋਂ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਮਹਾਰਾਜ ਨੇ ਸਾਰਾ ਸੰਸਾਰ ਹੀ, ਸਾਰਾ ਜਹਾਨ ਹੀ ਤਾਰ ਦਿੱਤਾ। ਹਾਂਜੀ,
ਸੁਣ ਮਾਤਾ ਸੁਖ ਪਾਏ ਕਨੇਰਾ,
ਮਾਤਾ ਗੰਗਾ ਜੀ ਇਹ ਸੁਣ ਕੇ ਬੜੇ ਸੁਖੀ ਹੋਏ ਨੇ, ਬੜੇ ਪ੍ਰਸੰਨ ਹੋਏ ਨੇ।
ਗੁਰਤਾ ਪਾਰ ਉਚਿਤ ਸੁਤ ਮੇਰਾ,
ਕਹਿੰਦੇ ਆਪਣੇ ਪੁੱਤਰ ਨੂੰ ਗੁਰਤਾ ਦੇ ਅਧਿਕਾਰੀ ਸਮਝ ਕੇ ਵੀ ਸਾਡਾ ਪੁੱਤਰ ਗੁਰਤਾ ਦਾ ਭਾਰ ਸਹਾਰ ਸਕਦਾ ਹੈ, ਗੁਰੂ ਵਾਲੇ ਸਾਰੇ ਗੁਣ ਸਾਡੇ ਪੁੱਤਰ ਵਿੱਚ ਹਨ। ਮਾਤਾ ਜੀ ਨੂੰ ਬੜੀ ਪ੍ਰਸੰਨਤਾ ਹੋਈ ਹੈ।
ਦੋਏ ਸ਼ਮਸ਼ੇਰ ਗਰੇ ਸ਼ਮਸ਼ੇਰ,
ਕਹਿੰਦੇ ਦੋ ਤਲਵਾਰਾਂ ਮਾਤਾ ਜੀ ਨੇ ਵੇਖੀਆਂ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਗਲ ਵਿੱਚ ਪਾਈਆਂ ਹੋਈਆਂ। ਸ਼ਮਸ਼ੇਰ, ਜਿਵੇਂ ਸ਼ੇਰ ਨਹੀਂ ਬੱਬਰ ਹੁੰਦਾ, ਇਵੇਂ ਬੱਬਰ ਸ਼ੇਰ ਵਰਗਾ ਦਸਵੇਂ ਛੇਵੇਂ ਪਾਤਸ਼ਾਹ ਦਾ ਜਲਾਲ ਹੈ। ਹਾਂਜੀ,
ਕਾਟਨ ਖੰਘ ਕਰ ਮਹਿ ਤਨ ਹੇਰ,
ਔਰ ਮੋਢੇ ਦੇ ਤੀਰਾਂ ਦਾ ਪੱਥਾ ਪਾਇਆ, ਉਹ ਲੱਕ ਨੂੰ ਬੰਨਿਆ ਹੋਇਆ ਬੈਲਟ ਦੇ ਨਾਲ, ਕਮਰ ਕੱਸੇ ਦੇ ਨਾਲ, ਅਤੇ ਮੋਢੇ 'ਤੇ ਹੀ ਤੀਰ ਕਮਾਨ ਸ਼ੋਭਾ ਪਾਉਂਦਾ ਹੈ।
ਸ਼ਸਤਰਨ ਸਹਿਤ ਡੀਲ ਬਰਬੰਕਾ,
ਔਰ ਸ਼ਸਤਰਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਸਜੇ ਹੋਏ ਨੇ। ਡੀਲ ਡੌਲ ਬੜਾ ਹੈ, ਕਦ ਕਾਠ 11-12 ਸਾਲ ਦੀ ਉਮਰ 'ਚ ਇੰਜ ਲੱਗਦੇ ਜਿਵੇਂ 18-19 ਸਾਲਾਂ ਦੇ ਹੋਣ। ਹਾਂਜੀ,
ਸੁਖਦ ਸੇਵਕਨ ਰਿਪਨ ਅਤੰਕਾ,
ਮਹਾਰਾਜ ਆਪਣੇ ਸੇਵਕਾਂ ਨੂੰ ਸੁੱਖ ਦੇਣ ਵਾਲੇ ਨੇ ਅਤੇ ਵੈਰੀਆਂ ਨੂੰ ਭੈ ਦੇਣ ਵਾਲੇ ਨੇ, ਸੇਵਕਾਂ ਦਾ ਭੈ ਦੂਰ ਕਰਦੇ ਨੇ, ਔਰ ਜਿਹੜੇ ਜ਼ਾਲਮ ਦੁਖੀ ਧਰਮ ਦੇ ਵੈਰੀ ਹਨ ਉਹਨਾਂ ਨੂੰ ਫਿਰ ਭੈ ਦਿੰਦੇ ਵੀ ਨੇ, ਕਿਉਂਕਿ ਗੁਰੂ ਸਾਹਿਬ ਦਾ ਮਿਸ਼ਨ ਕਿਸੇ ਨੂੰ ਭੈ ਦੇਣ ਦਾ ਨਹੀਂ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਣ ਧਿਆਨ, ਕਿਸੇ ਨੂੰ ਡਰਾਉਣਾ ਨਹੀਂ, ਕਿਸੇ ਤੋਂ ਡਰਨਾ ਨਹੀਂ, ਪਰ ਜਿਹੜੇ ਲੋਕਾਂ ਨੂੰ ਡਰਾਉਂਦੇ ਨੇ, ਜਿਹੜੇ ਲੋਕਾਂ 'ਤੇ ਜ਼ੁਲਮ ਕਰਦੇ ਨੇ, ਉਹਨਾਂ ਜ਼ਾਲਮਾਂ ਨੂੰ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਸੋਧਾ ਦੇ ਲਾਉਂਦੇ ਨੇ। ਹਾਂਜੀ,
ਨਿਕਟ ਮਾਤ ਕੇ ਕੇਤਕ ਕਾਲਾ,
ਮਾਤਾ ਜੀ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਸਮਾਂ ਬੈਠੇ ਰਹੇ ਹਨ।
ਨਮੋ ਕਰੀ ਉੱਠ ਆਏ ਕਿਰਪਾਲਾ,
ਤੇ ਮੱਥਾ ਟੇਕ ਕੇ ਨਮਸਕਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਆਸਣ ਤੇ ਆ ਗਏ।
ਨਿਜ ਬੈਠਕ ਮਹਿ ਥਿਰ ਹੈ ਪ੍ਰਿਯੰਕਾ,
ਆਪਣੀ ਬੈਠਕ ਆਪਣੇ ਸਥਾਨ ਤੇ ਪਲੰਘ ਤੇ ਬੈਠੇ ਹਨ।
ਸ਼ਸਤਰ ਉਤਾਰ ਗੁਰੂ ਅਕਲੰਕਾ,
ਸਤਿਗੁਰੂ ਜੀ ਨੇ ਆਪਣੇ ਕਮਰ ਕਸੇ ਦੇ ਸ਼ਸਤਰ ਉਤਾਰ ਕੇ ਸਿਰਹਾਣੇ ਵਾਲੇ ਪਾਸੇ ਸਤਿਕਾਰ ਨਾਲ ਸਜਾਏ ਹਨ।
ਦੋਏ ਘਟਕਾ ਲੱਗ ਸੁਖ ਮਹਿ ਆਏ,
ਔਰ ਫਿਰ ਦੋ ਘੜੀਆਂ ਦੁਪਹਿਰ ਦਾ ਆਰਾਮ ਕੀਤਾ, ਸੁਖ ਲਿਆ ਹੈ।
ਬਾਹਰ ਉੱਠੇ ਲੋਚਨ ਬਿਕਸਾਏ,
ਫਿਰ ਦੁਪਹਿਰ ਢਲੇ ਤੇ ਸਤਿਗੁਰੂ ਜੀ 2:30-3 ਵਜੇ ਉੱਠੇ ਹਨ।
ਸੁਖਾ ਸ਼ੱਕ ਸੁਚੇਤ ਪੁਨ ਹੋਵੇ,
ਦੇਗਾਂ ਛੱਕ ਕੇ ਫਿਰ ਸੁਚੇਤ ਹੋਏ ਹਨ ਸਤਿਗੁਰੂ ਜੀ।
ਚੜ੍ਹ ਤੋਂ ਰੰਗ ਪਰ ਬਾਹਰ ਜੋਵੇ,
ਔਰ ਫਿਰ ਮਹਾਰਾਜ ਘੋੜੇ ਤੇ ਚੜ੍ਹ ਕੇ ਬਾਹਰ ਨੂੰ ਚੱਲੇ ਹਨ।
ਕਰਹਿ ਅਖੇਰ ਬ੍ਰਿਤ ਕੀ ਲੀਲਾ,
ਹੁਣ ਮਹਾਰਾਜ ਸ਼ਿਕਾਰ ਖੇਡਣਾ ਸ਼ੁਰੂ ਕੀਤਾ ਹੈ। ਭਾਈ ਗੁਰਦਾਸ ਜੀ ਲਿਖਦੇ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖੜਾਇਆ। ਬਾਜ ਰੱਖੇ ਨੇ ਅਤੇ ਸ਼ਿਕਾਰੀ ਕੁੱਤੇ ਰੱਖੇ ਨੇ। ਇਹ ਸ਼ਿਕਾਰ ਖੇਡਣਾ ਯੋਧਿਆਂ ਵਾਸਤੇ ਬਹੁਤ ਲਾਜ਼ਮੀ ਹੁੰਦਾ ਹੈ, ਜ਼ਰੂਰੀ ਹੁੰਦਾ। ਅੱਜ ਕੱਲ੍ਹ ਸਾਡੇ 'ਚ ਬੜੇ ਕਿੰਤੂ ਪਰੰਤੂ ਨੇ, ਪਤਾ ਕਿਸੇ ਗੱਲ ਦਾ ਹੈ ਨਹੀਂ। ਜਿਹਨੂੰ ਮੂੰਹ ਨਹੀਂ ਧੋਣਾ ਆਉਂਦਾ ਉਹ ਸਾਡੇ ਇਤਿਹਾਸ 'ਤੇ ਕਿੰਤੂ ਪਰੰਤੂ ਕਰਨ ਲੱਗ ਜਾਂਦਾ ਹੈ, ਪਤਾ ਕਿਸੇ ਗੱਲ ਦਾ ਨਹੀਂ। ਸਾਧ ਸੰਗਤ ਜੀ, ਸੰਤਾਂ ਮਹਾਂਪੁਰਸ਼ਾਂ ਦੀ ਬਿਰਤੀ ਆਪਣੀ ਹੈ, ਸੂਰਬੀਰ ਬਹਾਦਰਾਂ ਯੋਧਿਆਂ ਦੀ ਬਿਰਤੀ ਆਪਣੀ। ਗੁਰੂ ਸਾਹਿਬ ਨੇ ਬੈਲੈਂਸ ਕੀਤਾ ਸਾਰੀਆਂ ਗੱਲਾਂ ਦਾ। ਜਦੋਂ ਅਸੀਂ ਪੰਥ ਵਿੱਚ ਵਿਚਰਾਂਗੇ, ਸੰਪਰਦਾਵਾਂ ਵਿੱਚ ਰਵਾਂਗੇ, ਬਾਣੀ ਪੜ੍ਹਾਂਗੇ, ਇਤਿਹਾਸ ਨੂੰ ਵੀ ਪੜ੍ਹਾਂਗੇ, ਇਸ ਫਿਰ ਸਾਰੀਆਂ ਗੱਲਾਂ ਦਾ ਹੌਲੇ ਹੌਲੇ ਪਤਾ ਲੱਗੇਗਾ। ਆ ਇੰਟਰਨੈੱਟ 'ਤੇ ਕੋਈ ਗਿਆਨ ਨਹੀਂ ਮਿਲਦਾ ਜਿਹੜਾ ਅੱਜ ਅਸੀਂ ਲਈ ਜਾਂਦੇ ਹਾਂ, ਜਿੰਨਾ ਚਿਰ ਸੰਪਰਦਾਵਾਂ ਵਿੱਚ ਰਹਿ ਕੇ ਤੁਸੀਂ ਘਾਲਣਾ ਨਹੀਂ ਘਾਲਦੇ। ਸ਼ਿਕਾਰ ਖੇਡਣ ਦੀ ਮਰਿਆਦਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਕਿਉਂ ਸ਼ੁਰੂ ਕੀਤੀ ਹੈ? ਕਿਉਂਕਿ ਸ਼ਸਤਰਾਂ ਦਾ ਅਭਿਆਸ, ਜੰਗ ਦੇ ਮੈਦਾਨ 'ਚ ਦੁਸ਼ਮਣ ਦੇ ਨਾਲ ਦੋ ਦੋ ਹੱਥ ਕਰਨੇ ਹੈ, ਆਪਣਾ ਸੀਸ ਦੇਣਾ, ਦੁਸ਼ਮਣ ਦਾ ਸੀਸ ਲੈਣਾ। ਕਿੰਨੀ ਫੁਰਤੀ ਚਾਹੀਦੀ ਹੈ, ਕਿੰਨੀ ਦਲੇਰੀ ਚਾਹੀਦੀ। ਜਿਹੜੇ ਬੰਦੇ ਨੇ ਕਦੀ ਕੀੜੀ ਨਹੀਂ ਮਾਰੀ ਉਹ ਜੰਗ 'ਚ ਕੀ ਕਰੇਗਾ? ਉੱਥੇ ਖੂਨ ਡੁੱਲਣਾ, ਉੱਥੇ ਲਹੂ ਦੀਆਂ ਨਦੀਆਂ ਤਰਨੀਆਂ ਪੈਣੀਆਂ। ਹਾਏ, ਲਹੂ ਵੇਖ ਕੇ ਤਾਂ ਬਸ ਉਂਝ ਹੀ ਗਸ਼ੀ ਪੈ ਜਾਵੇ, ਹਾਰਟ ਫੇਲ ਹੋ ਜਾਵੇ, ਅਗਲਾ ਮਾਰ ਕੇ ਚਲਾ ਜਾਵੇ। ਇਸ ਕਰਕੇ ਪਹਿਲਾਂ ਟ੍ਰੇਨਿੰਗ ਜਿਹੜੀ ਹੈ ਉਹ ਝਟਕੇ ਤੋਂ ਜਾਂ ਸ਼ਿਕਾਰ ਤੋਂ ਸ਼ੁਰੂ ਹੋਈ ਹੈ। ਮਹਾਰਾਜ ਛੇਵੇਂ ਪਾਤਸ਼ਾਹ ਸ਼ਿਕਾਰ ਨੂੰ ਚੜ੍ਹੇ। ਹਾਂਜੀ, ਬੜੇ ਛੈਲ ਛਬੀਲੇ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰ ਸਜਾ ਕੇ ਘੋੜਿਆਂ 'ਤੇ ਸਵਾਰ ਹੋ ਕੇ ਸ਼ਿਕਾਰ ਨੂੰ ਗਏ ਹਨ, ਬਾਜ ਨਾਲ ਲੈ ਲਿਆ ਹੈ। ਹਾਂਜੀ,
ਆਏ ਅਕਾਲ ਤਖ਼ਤ ਪਰ ਸੋਹੈ,
ਸ਼ਿਕਾਰ ਖੇਡ ਕੇ ਵਾਪਸ ਰਹਿ ਰਾਸ ਦੇ ਟਾਈਮ ਤੱਕ ਸ੍ਰੀ ਅਕਾਲ ਤਖ਼ਤ 'ਤੇ ਆ ਜਾਂਦੇ। ਅਕਾਲ ਤਖ਼ਤ 'ਤੇ ਬਹਿ ਕੇ ਬਾਣੀ ਸੁਣਦੇ।
ਲਗਹਿ ਦੀਵਾਨ ਪਿਕ ਹੈ ਮਨ ਮੋਹੈ,
ਇਸ ਤਰ੍ਹਾਂ ਰੋਜ਼ ਦੀ ਨਿੱਤ ਦੀ ਕਿਰਿਆ ਹੈ। ਦੀਵਾਨ ਲੱਗਦੇ ਨੇ, ਰਾਗੀ ਢਾਡੀ ਕਵੀਸ਼ਰ ਗੁਣੀ ਗੁਰੂ ਦਾ ਜਸ ਗਾਉਂਦੇ ਨੇ, ਸੂਰਮਿਆਂ ਦੇ ਅੰਦਰ ਮਹਾਰਾਜ ਉਤਸ਼ਾਹ ਭਰਦੇ ਨੇ। ਹਾਂਜੀ,
ਸੋਦਰ ਚੌਂਕੀ ਸ਼ਬਦ ਸੁਣੰਤੇ,
ਸੋਦਰ ਦੀ ਚੌਂਕੀ ਸੁਣਦੇ ਨੇ, ਸ਼ਬਦ ਕੀਰਤਨ ਸੁਣਦੇ ਛੇਵੇਂ ਪਾਤਸ਼ਾਹ।
ਸੰਗਤ ਆਏ ਰੂਪ ਦਰਸੰਤੇ,
ਸੰਗਤਾਂ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ।
ਬਾਹਰ ਜਾਏ ਨਿਜ ਮਹਿਲ ਮਝਾਰਾ,
ਫਿਰ ਮਹਾਰਾਜ ਰਾਤ ਨੂੰ ਆਪਣੇ ਮਹਿਲਾਂ ਵਿੱਚ ਜਾ ਕੇ ਬਿਰਾਜ ਜਾਂਦੇ ਨੇ।
ਅਨੇਕ ਸਵਾਦ ਕੇ ਅਚਹਿ ਹਾਰਾ,
ਔਰ ਫਿਰ ਬੜੇ ਸਵਾਦਿਸ਼ਟ ਭੋਜਨ ਛਕ ਕੇ
ਜਾਮ ਗਏ ਜਾਮਨ ਸੁਪਤਾਵੈ।
ਸਤਿਗੁਰੂ ਜੀ ਸੱਚੇ ਪਾਤਸ਼ਾਹ ਪਹਿਰ ਰਾਤ ਗਈ ਆਸਣ 'ਤੇ ਬਿਰਾਜਮਾਨ ਹੋ ਜਾਂਦੇ ਨੇ। ਯਾਨੀ 9, 9:30, 10 ਵਜੇ ਗੁਰੂ ਸਾਹਿਬ ਜੀ ਪਲੰਗ 'ਤੇ ਬਿਰਾਜ ਜਾਂਦੇ ਨੇ, ਤਾਂ ਕਿ ਸਵੇਰੇ ਸਮੇਂ ਨਾਲ ਅੰਮ੍ਰਿਤ ਵੇਲੇ ਉੱਠਿਆ ਜਾਵੇ। ਹਾਂਜੀ,
ਰਹੇ ਜਾਮ ਉੱਠ ਸੌਂਚ ਨਹਾਵੈ,
ਔਰ ਰਾਤ ਰਹਿੰਦੀ ਸਵਾ ਪਹਿਰ ਮਹਾਰਾਜ ਉੱਠ ਪੈਂਦੇ ਨੇ। 10:30, 10:30 ਤੱਕ, 9, 9:30 ਤੱਕ ਇੱਕ ਪਹਿਰ ਹੋ ਜਾਂਦਾ। ਗਰਮੀ ਸਰਦੀ ਦੇ ਹਿਸਾਬ ਨਾਲ ਥੋੜ੍ਹਾ ਫਰਕ ਹੁੰਦਾ। ਸਰਦੀ ਦੀਆਂ ਰਾਤਾਂ ਵੱਡੀਆਂ ਹੁੰਦੀਆਂ ਨੇ, ਗਰਮੀ ਦੇ ਦਿਨ ਵੱਡੇ ਹੁੰਦੇ ਨੇ। ਸੋ ਮਹਾਰਾਜ ਸਾਹਿਬ ਜੀ 9-10 ਵਜੇ ਸੌਂ ਕੇ ਸਵੇਰੇ 2-2:30 ਵਜੇ ਫਿਰ ਉੱਠਦੇ ਆ ਅੰਮ੍ਰਿਤ ਵੇਲੇ। ਯਾਨੀ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਦੇ ਹਨ।
ਇਸ ਬਿਧ ਕਰ ਹੈ ਨਿਤ ਬਿਵਹਾਰੂ,
ਇਸ ਤਰ੍ਹਾਂ ਦਾ ਨਿਤ ਨੇਮ ਹੈ ਰੋਜ਼ ਦਾ ਮਹਾਰਾਜ ਦਾ। ਅੰਮ੍ਰਿਤ ਵੇਲੇ ਉੱਠ ਕੇ ਧਿਆਨ ਲਾਉਣਾ, ਇਸ਼ਨਾਨ ਕਰਕੇ ਬਹਿ ਜਾਣਾ, ਵਾਹਿਗੁਰੂ ਦੇ ਪਰਮੇਸ਼ਰ ਦੇ ਸਰੂਪ ਵਿੱਚ ਅਕਾਲ ਪੁਰਖ ਦੀ ਜੋਤ ਵਿੱਚ ਇੱਕਮਿੱਕ ਹੋ ਜਾਣਾ, ਫਿਰ ਆਸਾ ਦੀ ਵਾਰ ਦਾ ਕੀਰਤਨ ਸੁਣਨਾ, ਫਿਰ ਆਪਣਾ ਭਜਨ ਬਾਣੀ ਨਾਲ ਜੁੜੇ ਹੀ ਰਹਿਣਾ ਸਾਰਾ ਦਿਨ। ਸੰਗਤਾਂ ਨੂੰ ਦਰਸ਼ਨ ਦੇਣੇ, ਸਵੇਰੇ ਦਿਨ ਦਾ ਦੀਵਾਨ ਸਜਾ ਕੇ ਸੰਗਤਾਂ ਨੂੰ ਉਪਦੇਸ਼ ਦੇਣਾ, ਦੁਪਹਿਰੀ ਕੁਝ 10 ਮਿੰਟ, ਘੰਟਾ, 2 ਘੰਟੇ ਆਰਾਮ ਕਰਕੇ ਫਿਰ ਘੋੜੇ 'ਤੇ ਚੜ੍ਹ ਕੇ ਸ਼ਿਕਾਰ ਖੇਡਣ ਜਾਣਾ। ਸ਼ਿਕਾਰ ਖੇਡ ਕੇ ਅਕਾਲ ਤਖ਼ਤ ਸਾਹਿਬ ਆ ਕੇ ਫਿਰ ਇਹ ਰਾਸ ਦਾ ਪਾਠ ਸੁਣ ਕੇ ਫਿਰ ਰਾਤ ਨੂੰ ਆਰਾਮ ਕਰਨ। ਇੱਦਾਂ ਦਾ ਮਹਾਰਾਜ ਦਾ ਨਿਤ ਨੇਮ ਹੈ।
ਦਿਨ ਪ੍ਰਤ ਬਲੀ ਹੋਤ ਦੁੱਤ ਚਾਰੂ,
ਦਿਨੋ ਦਿਨ ਮਹਾਰਾਜ ਬਲੀ ਹੁੰਦੇ ਜਾ ਰਹੇ, ਸਰੀਰ ਦੇ ਵਿੱਚ ਤਾਕਤ ਭਰਦੀ ਜਾ ਰਹੀ ਹੈ, ਜਵਾਨੀ ਚੜ੍ਹਦੀ ਜਾ ਰਹੀ ਹੈ। ਸਤਿਗੁਰੂ ਪਾਤਸ਼ਾਹ ਦਿਨੋ ਦਿਨ ਬਲੀ ਤਾਕਤਵਰ ਹੁੰਦੇ ਜਾ ਰਹੇ ਨੇ ਛੇਵੇਂ ਪਾਤਸ਼ਾਹ ਜੀ। ਹਾਂਜੀ,
ਮਾਝੇ ਦੁਆਬੇ ਦੇਸ਼ ਮਝਾਰੀ,
ਮਾਝੇ ਦੇਸ਼ ਦੇ ਦੁਆਬੇ ਦੇਸ਼ ਦੇ ਵਿੱਚ
ਸੁੱਧ ਪਸਰੀ ਸਤਿਗੁਰ ਕੀ ਸਾਰੀ,
ਸਾਰੇ ਪਿੰਡਾਂ ਨਗਰਾਂ ਸ਼ਹਿਰਾਂ 'ਚ ਖਬਰ ਪਸਰ ਗਈ ਹੈ ਵੀ ਗੁਰੂ ਛੇਵੇਂ ਪਾਤਸ਼ਾਹ ਜਿਹੜੇ ਬੈਠੇ ਨੇ ਗੱਦੀ 'ਤੇ, ਇਹ ਬੜੇ ਮਹਾਂਬਲੀ ਯੋਧੇ ਸਤਿਗੁਰੂ ਨੇ
ਪਏ ਸ਼ਸਤਰ ਧਾਰੀ ਬਲ ਭਾਰੀ
ਸਾਰੇ ਪਾਸੇ ਹੌਲੇ ਹੌਲੇ ਨਾ ਮਾਝੇ ਦੇ ਦੁਆਬੇ ਦੇ ਪੋਠੋਹਾਰ ਦੇ ਲੰਮੇ ਨੱਕੇ ਦੇਸ਼ਾਂ ਵਿੱਚ ਪੰਜਾਬ ਦੇ ਸਾਰੇ ਇਲਾਕੇ 'ਚ ਇਹ ਪੰਜਾਬ ਜਿਹੜਾ ਹੁਣ ਆਪਾਂ ਦੇਖਦੇ ਹਾਂ ਇਹਦਾ ਚੌਥਾ ਹਿੱਸਾ ਵੀ ਨਹੀਂ ਰਿਹਾ। ਪਹਿਲਾਂ ਜਿਹੜਾ ਪੰਜਾਬ ਸੀ ਮਥੁਰਾ ਤੱਕ ਦਿੱਲੀ ਪੰਜਾਬ ਵਿੱਚ ਆਉਂਦੀ ਸੀ ਅਤੇ ਇੱਧਰ ਸਾਧ ਸਿੰਘ ਜੀ ਉੱਪਰ ਕਾਂਗੜਾ ਪਹਾੜਾਂ ਦੇ ਵਿੱਚ ਜੰਮੂ ਅਤੇ ਬਹੁਤ ਸਾਰਾ ਇਲਾਕਾ ਪੰਜਾਬ ਦਾ ਸੀ। ਇੱਧਰ ਮੁਲਤਾਨ ਪਾਕਿਸਤਾਨ ਜਿਹੜਾ ਪੰਜਾਬ ਰਹਿ ਗਿਆ ਉਹ ਵੀ ਸਾਰਾ ਵਿੱਚੇ ਆਉਂਦਾ ਸੀ। ਬੜਾ ਲੰਮਾ ਪੰਜਾਬ ਸੀ। ਸਾਰੇ ਪੰਜਾਬ ਦੇਸ਼ ਦੇ ਅੰਦਰ ਗੁਰੂ ਦੀ ਸਿੱਖੀ ਬਾਹਰਲੇ ਮੁਲਕਾਂ 'ਚ ਵੀ ਸਿੱਖੀ ਬੜੀ ਸੀ। ਸਾਰਿਆਂ ਨੂੰ ਖਬਰ ਪਹੁੰਚੀ ਵੀ ਜਿਹੜੇ ਗੁਰੂ ਸਾਹਿਬ ਹੁਣ ਬੈਠੇ ਨੇ ਗੱਦੀ 'ਤੇ ਨਵੇਂ ਛੇਵੇਂ ਪਾਤਸ਼ਾਹ ਉਹ ਸ਼ਸਤਰਾਂ ਨਾਲ ਬਹੁਤ ਪ੍ਰੇਮ ਕਰਦੇ ਨੇ। ਹਾਂਜੀ
ਸੈਨ ਸਕੇਲਨ ਕਰਤ ਉਚਾਰੀ
ਨਾਲੇ ਉਹ ਕਹਿੰਦੇ ਨੇ ਅਸੀਂ ਫੌਜਾਂ ਬਣਾਉਣੀਆਂ ਨੇ ਆਪਣੇ ਨੌਜਵਾਨ ਪੁੱਤਰਾਂ ਨੂੰ ਸਾਡੀ ਫੌਜ 'ਚ ਭੇਜੋ ਅਤੇ ਘੋੜੇ ਵੀ ਚੰਗੇ ਭੇਜੋ ਅਤੇ ਸ਼ਸਤਰ ਵੀ ਭੇਜੋ। ਹਾਂਜੀ
ਸੁਣ ਦੋਨੋਂ ਦੇਸ਼ਨ ਕੇ ਜੋਧਾ
ਸੋ ਮਾਝੇ ਦੁਆਬੇ ਦੇ ਵਿੱਚ ਬਹੁਤ ਸਿੱਖੀ ਜ਼ਿਆਦਾ ਸੀ ਨੇੜੇ ਸੀ। ਹੁਣ ਵੀ ਮਹਾਰਾਜ ਦੀ ਕਿਰਪਾ ਮਾਝੇ ਦੁਆਬੇ 'ਤੇ ਬਹੁਤ ਹੈ। ਇਹਨਾਂ ਦੋਵਾਂ ਇਲਾਕਿਆਂ ਦੇ ਜਿਹੜੇ ਸਿੱਖ ਯੋਧੇ ਸਨ
ਲਰਹਿ ਮਰਹਿ ਮਾਰਹਿ ਧਰ ਕ੍ਰੋਧਾ
ਜਿਹੜੇ ਫੌਜੀ ਨੌਕਰੀ ਕਰਨ ਦੇ ਸ਼ੌਕੀਨ ਸਨ। ਸਾਰੇ ਬੰਦੇ ਫੌਜ ਦੀ ਨੌਕਰੀ ਕਰਕੇ ਸ਼ੌਕ ਨਹੀਂ, ਹਰ ਬੰਦੇ ਦਾ ਵੱਖਰਾ ਵੱਖਰਾ ਸ਼ੌਕ ਹੁੰਦਾ। ਜਿੱਦਾਂ ਦਾ ਸ਼ੌਕ ਹੁੰਦਾ ਉੱਦਾਂ ਦੇ ਕੰਮ 'ਚ ਬੰਦਾ ਪੈ ਜਾਂਦਾ। ਕਈ ਬਚਪਨ 'ਚ ਹੀ ਕਹਿਣਾ ਸ਼ੁਰੂ ਕਰਦੇ ਅਸੀਂ ਤਾਂ ਫੌਜ 'ਚ ਜਾਣਾ, ਉਹ ਪੜ੍ਹਾਈ ਕਰਕੇ ਮਿਲਟਰੀ 'ਚ ਭਰਤੀ ਹੋ ਜਾਂਦੇ। ਉਹਨਾਂ ਨੂੰ ਸ਼ੌਕ ਹੁੰਦਾ ਵੀ ਅਸੀਂ ਜੰਗ ਕਰਾਂਗੇ। ਇਹੋ ਜਿਹੜੇ ਬਿਰਤੀ ਵਾਲੇ ਸਨ, ਲੜਨ ਮਰਨ ਵਿੱਚ ਅੱਗੇ ਹੋ ਕੇ ਮੂਹਰੇ ਹੋ ਕੇ ਜੂਝਣ ਵਾਲੇ, ਉਹ ਮਹਾਰਾਜ ਦੀ ਫੌਜ 'ਚ ਆ ਕੇ ਭਰਤੀ ਹੋਣ ਲੱਗੇ ਹੈ।
ਇਕੱਠੇ ਹੋਏ ਚਾਰ ਸਾਸੂਰ
ਮਹਾਰਾਜ ਕੋਲ 400 ਬੰਦੇ ਇਕੱਠੇ ਹੋ ਗਏ। ਇਕੱਠੇ ਹੋਏ 400 ਸਿੱਖ ਯੋਧਾ ਮਹਾਰਾਜ ਕੋਲ ਛੇਵੇਂ ਪਾਤਸ਼ਾਹ ਕੋਲ ਹੋ ਗਿਆ ਸ਼ੁਰੂ ਵਿੱਚ। ਯਾਨੀ ਜਦੋਂ ਮਹਾਰਾਜ ਨੇ ਐਲਾਨ ਕੀਤਾ 2 ਮਹੀਨਿਆਂ ਦੇ ਅੰਦਰ ਹੀ, ਥੋੜ੍ਹੇ ਦਿਨਾਂ ਦੇ ਅੰਦਰ ਹੀ 400 ਬੰਦਾ ਮਹਾਰਾਜ ਦੀ ਫੌਜ 'ਚ ਭਰਤੀ ਹੋ ਗਿਆ। ਹਾਂਜੀ
ਹੇਤ ਜੀਵਕਾ ਆਏ ਹਦੂਰ
ਇਹ ਗੁਰੂ ਸਾਹਿਬ ਕੋਲ ਨੌਕਰੀ ਕਰਨ ਵੀ ਆਏ। ਕਈ ਤਾਂ ਇਹ ਸੀ ਵੀ ਗੁਰੂ ਦਾ ਹੀ ਬਣ ਜਾਣਾ, ਆਪਾਂ ਕੀ ਲੈਣਾ, ਪੈਸੇ ਵੀ ਨਹੀਂ ਲੈਣੇ, ਤਨਖਾਹ ਵੀ ਨਹੀਂ ਲੈਣੀ, ਉਹ ਵੀ ਸਨ। ਦੂਜੇ ਉਹ ਸਨ ਜਿਹੜੇ ਕਹਿੰਦੇ ਵੀ ਸਾਨੂੰ ਨੌਕਰੀ ਚਾਹੀਦੀ, ਕੰਮ ਕਾਰ ਚਾਹੀਦਾ, ਘਰ ਬੱਚੇ ਮਾਂ ਪਿਓ ਭੈਣ ਭਰਾ ਨੂੰ ਪ੍ਰਸ਼ਾਦਾ ਵੀ ਛਕਾਉਣਾ ਗੁਜ਼ਾਰੇ ਵਾਸਤੇ, ਉਹ ਵੀ ਗੁਰੂ ਦੀ ਫੌਜ ਵਿੱਚ ਆ ਕੇ ਭਰਤੀ ਹੋ ਗਏ ਨੇ।
ਥਿਰੇ ਤਖਤ ਪਰ ਸਤਿਗੁਰ ਹੇਰੇ
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਅਕਾਲ ਤਖਤ ਸਾਹਿਬ 'ਤੇ ਬੈਠੇ ਨੇ ਛੇਵੇਂ ਪਾਤਸ਼ਾਹ। ਉਹਨਾਂ ਦੇ ਦਰਸ਼ਨ ਸੂਰਮੇ ਯੋਧੇ ਆ ਕੇ ਕਰਦੇ ਨੇ।
ਸਭਹਿਨ ਬੰਦਨ ਕਰ ਤਿਸ ਬੇਰੇ
ਸਾਰਿਆਂ ਨੇ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ, ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਬੈਠੇ ਨਹੀਂ ਖਰੇ ਸਭ ਰਹੇ
ਇਹ ਜਿਹੜੇ ਸਿਪਾਹੀ ਆਏ ਨੇ ਮਾਝੇ 'ਚੋਂ ਦੁਆਬੇ 'ਚੋਂ, ਇਹ ਬੈਠੇ ਨਹੀਂ ਖੜ੍ਹੇ ਰਹੇ ਨੇ। ਫੌਜ ਦੀ ਮਰਿਆਦਾ ਖੜ੍ਹੇ ਰਹਿਣਾ, ਬਹਿ ਗਿਆ ਤਾਂ ਕਾਹਦਾ ਸੂਰਮਾ ਹੋਇਆ। ਨੌਜਵਾਨ ਬੰਦੇ ਤਿਆਰ ਬਰ ਤਿਆਰ ਜੇ ਬਹਿ ਜਾਣ, ਉਹ ਕਹਿੰਦੇ ਵੀ ਤੇਰੀ ਲੱਤਾਂ 'ਚ ਦਮ ਕੋਈ ਨਹੀਂ, ਤੂੰ ਬਹਿ ਖੜ੍ਹ ਨਹੀਂ ਸਕਦਾ, ਸਮਾਜ ਸੂਰਮੇ ਹਨ। ਸੋ ਸਾਰੇ ਮਹਾਰਾਜ ਦੇ ਸਾਹਮਣੇ ਅਕਾਲ ਤਖ਼ਤ 'ਤੇ ਖੜ੍ਹੇ ਰਹੇ ਹਨ। ਹਾਂਜੀ
ਵੇਖ ਸ਼੍ਰੀ ਹਰਗੋਬਿੰਦ ਬਚ ਕਹੇ
ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਯੋਧਿਆਂ ਵੱਲ ਦੇਖ ਕੇ ਬੋਲੇ ਹਨ
ਅਹਾਂ ਕੌਣ ਇਨ ਬੂਜਨ ਕਰੋ।
ਮਹਾਰਾਜ ਕਹਿੰਦੇ ਪੁੱਛੋ ਕੌਣ ਨੇ, ਕਿਉਂ ਆਏ ਨੇ, ਕਿੱਥੋਂ ਆਏ ਨੇ। ਹਾਂਜੀ
ਠੰਡੇ ਕੌਣ ਮਨੋਰਥ ਧਰੋ
ਕੀ ਇਹਨਾਂ ਦੀ ਇੱਛਾ ਹੈ, ਕੀ ਚਾਹੁੰਦੇ ਨੇ, ਆਪਣਾ ਮਨੋਰਥ ਦੱਸਣ।
ਚਾਹੇ ਮੇਵਰੇ ਬੂਜਨ ਕੀਨੇ
ਮੇਵੜੇ ਨੇ ਅੱਗੇ ਹੋ ਕੇ ਉਹਨਾਂ ਸਿੱਖਾਂ ਨੂੰ ਜਿਹੜੇ ਆਏ ਸੀਗੇ ਕੋਈ ਮਾਝੇ 'ਚੋਂ ਕੋਈ ਦੁਆਬੇ 'ਚੋਂ, ਉਹਨਾਂ ਨੂੰ ਪੁੱਛਿਆ ਹੈ
ਕੌਣ ਦੇਸ਼ 'ਤੇ ਆਏ ਨਵੀਨੇ।
ਆ ਵੀ ਗੱਭਰੂ ਹੋ, ਕਿੱਥੋਂ ਆਏ ਹੋ, ਕਿਹੜਾ ਇਲਾਕਾ ਤੁਹਾਡਾ। ਹਾਂਜੀ
ਠੰਡੇ ਰਹੇ ਕਹੋ ਨਿਜ ਕਾਜਾ
ਕਿਉਂ ਖੜੇ ਹੋ, ਦੱਸੋ ਕੀ ਕੰਮ ਹੈ ਤੁਹਾਨੂੰ। ਹਾਂਜੀ
ਪੁੱਛਤ ਆਪ ਗਰੀਬ ਨਿਵਾਜਾ
ਗਰੀਬ ਨਿਵਾਜ ਸਤਿਗੁਰੂ ਆਪ ਪੁੱਛ ਰਹੇ ਨੇ ਵੀ ਤੁਹਾਡੇ ਆਉਣ ਦਾ ਪ੍ਰਯੋਜਨ ਕੀ ਹੈ, ਮਕਸਦ ਕੀ ਹੈ।
ਹੱਥ ਜੋੜ ਕਰ ਦੀਨ ਸੁਣਾਏ
ਉਹਨਾਂ ਨੌਜਵਾਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ
ਹੇਤ ਜੀਵਕਾ ਹਮ ਚੱਲ ਆਏ।
ਗੁਰੂ ਜੀ ਅਸੀਂ ਨੌਕਰੀ ਵਾਸਤੇ ਆਏ, ਰੋਜੀ ਵਾਸਤੇ ਆਏ ਹਾਂ।
ਦੋਨੋਂ ਦੇਸ਼ਨ ਕੇ ਹਮ ਵਾਸੀ
ਕੋਈ ਸੀ ਮਾਝੇ 'ਚੋਂ ਆ, ਕੋਈ ਅਸੀਂ ਦੁਆਬੇ 'ਚੋਂ, ਕੋਈ ਲਾਹੌਰ ਦੇ ਇਲਾਕੇ ਵਿੱਚੋਂ ਆਏ ਹਾਂ, ਕੋਈ ਦੁਆਬੇ ਦੇਸ਼ ਵਿੱਚੋਂ ਜਲੰਧਰ ਹੁਸ਼ਿਆਰਪੁਰ ਦੇ ਇਲਾਕੇ 'ਚੋਂ ਆਏ ਹਾਂ।
ਚਾਹਤ ਰਿਦੇ ਰਹਿਣ ਗੁਰਪਾਸੀ,
ਗੁਰੂ ਜੀ ਦੇ ਕੋਲ ਰਹਿਣਾ ਚਾਹੁੰਦੇ ਹਾਂ ਅਸੀਂ। ਹਾਂਜੀ,
ਆਨ ਹਜ਼ੂਰ ਕਰੀ ਅਰਦਾਸ।
ਮੇਵੜੇ ਨੇ ਆ ਕੇ ਅਕਾਲ ਤਖ਼ਤ ਦੇ ਉੱਪਰ ਮਹਾਰਾਜ ਬੈਠੇ ਸੀ, ਮਹਾਰਾਜ ਨੂੰ ਆ ਕੇ ਬੇਨਤੀ ਕੀਤੀ।
ਬਿਤ ਹਿਤ ਚਾਹਤ ਰਹਿਤ ਤੁਮ ਪਾਸ।
ਇਹ ਮਹਾਰਾਜ ਜੀ, ਇਹ ਮਾਝੇ ਔਰ ਦੁਆਬੇ ਦੇ ਨੌਜਵਾਨ ਨੇ, ਇਹ ਨੌਕਰੀ ਕਰਨੀ ਚਾਹੁੰਦੇ ਗੁਰੂ ਦੀ ਫੌਜ ਵਿੱਚ। ਹਾਂਜੀ,
ਤਬ ਸਤਿਗੁਰ ਨੇ ਸਭ ਬਿਦ ਜਾਣੀ।
ਮਹਾਰਾਜ ਜਾਣੀ ਜਾਣ, ਸਤਿਗੁਰੂ ਜਾਣਗੇ ਸਾਰੀ ਗੱਲ।
ਜਨਮ ਧਰਿਓ ਸੁਰ ਗਨ ਜਗ ਆਨੀ।
ਮਹਾਰਾਜ ਕਹਿੰਦੇ ਇਹ ਅਸਲ ਵਿੱਚ ਦੇਵਤੇ ਹੀ ਆਏ ਨੇ, ਇਹ ਗੁਪਤ ਰੂਹਾਂ ਸ਼ਹੀਦੀ ਫੌਜਾਂ ਅਕਾਲ ਪੁਰਖ ਨੇ ਭੇਜੀਆਂ ਹੋਈਆਂ ਦੁਨੀਆਂ 'ਤੇ ਬਹਾਨਾ ਬਣਾ ਕੇ ਸਾਡੀ ਫੌਜ 'ਚ ਭਰਤੀ ਹੋਣ ਲਈ ਆਏ ਨੇ। ਹਾਂਜੀ,
ਬ੍ਰਿੰਦ ਗ੍ਰਾਮਪੁਰ ਮਹਿ ਸਮੁਦਾਇ।
ਕਿਉਂਕਿ ਪਰਮੇਸ਼ੁਰ ਆਪ ਆਇਆ ਧਰਤੀ 'ਤੇ ਤਾਂ ਉਹਦੀਆਂ ਸ਼ਕਤੀਆਂ ਵੀ ਆਉਣੀਆਂ ਸਨ। ਸਾਰੇ ਗੁਪਤ ਮੰਡਲ ਦੇ ਜਿਹੜੇ ਮਹਾਂਬਲੀ ਸਨ, ਉਹ ਸਿੱਖਾਂ ਦੇ ਰੂਪ ਵਿੱਚ ਸਿੱਖਾਂ ਦੇ ਘਰਾਂ 'ਚ ਜਨਮ ਲੈ ਲਿਆ, ਪਿੰਡਾਂ ਸ਼ਹਿਰਾਂ 'ਚ ਨਗਰਾਂ 'ਚ, ਕਿਉਂਕਿ ਬੜਾ ਵੱਡਾ ਧਰਮ ਯੁੱਧ ਕਰਨਾ। ਸਦੀਆਂ ਤੋਂ ਦੇਸ਼ ਗੁਲਾਮ ਹੈ ਅਤੇ ਜ਼ਾਲਮ ਲੋਕ ਧਰਮ ਦੇ ਉੱਤੇ ਬੜਾ ਅੱਤਿਆਚਾਰ ਕਰਦੇ ਨੇ, ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਉਹਨਾਂ ਜ਼ਾਲਮਾਂ ਨੂੰ ਸੋਧਾ ਲਾਉਣ ਲਈ ਵੱਡੀਆਂ ਤਾਕਤਾਂ, ਮਹਾਂਬਲੀ ਰੂਹਾਂ, ਤਗੜੀਆਂ ਰੂਹਾਂ, ਦੈਵੀ ਰੂਹਾਂ ਚਾਹੀਦੀਆਂ। ਮਹਾਰਾਜ ਸੋਚਦੇ ਆ ਵੀ ਇਹ ਗੁਪਤ ਫੌਜਾਂ ਆ ਗਈਆਂ, ਹੁਣ ਪ੍ਰਗਟ ਹੋ ਗਈਆਂ। ਹਾਂਜੀ,
ਬਹੁ ਜਾਤਨ ਕੇ ਘਰ ਜਨਮਾਏ।
ਇਹ ਅਸਲ ਵਿੱਚ ਹੈ ਤਾਂ ਅਕਾਲ ਪੁਰਖ ਦੀ ਗੁਪਤ ਫੌਜ, ਪਰ ਇਹ ਕਈ ਗਰੀਬਾਂ ਦੇ ਘਰਾਂ 'ਚ ਜਨਮ ਲੈ ਲਿਆ, ਕਿਉਂਕਿ ਹਰ ਚੀਜ਼ ਦਾ ਕੋਈ ਬਹਾਨਾ ਬਣਦਾ। ਜਿਹੜੇ ਬੰਦੇ ਕੋਲ ਬਾਹਲਾ ਪੈਸਾ ਹੋਵੇ ਨਾ, ਉਹ ਬੰਦਾ ਨੌਕਰੀ ਨਹੀਂ ਕਰਦਾ ਫੌਜ ਦੀ। ਫੌਜ ਵਿੱਚ ਨੌਕਰੀ ਉਹੀ ਕਰੇਗਾ ਜਿਹਦੇ ਘਰ ਤੰਗੀ ਫੰਗੀ ਹੋਵੇਗੀ। ਇਹ ਮਹਾਰਾਜ ਨੇ ਗਰੀਬਾਂ ਦੇ ਘਰ ਤਾਂ ਇਹਨਾਂ ਨੂੰ ਜਨਮ ਦਿੱਤਾ ਵੀ ਇਹ ਗੁਰੂ ਦੀ ਫੌਜ ਵਿੱਚ ਨੌਕਰੀ ਕਰ ਸਕਣ। ਸਾਰਾ ਅਕਾਲ ਪੁਰਖ ਨੇ ਬਣਾਇਆ ਹੋਇਆ ਰੋਜ਼ੀ ਦੀ, ਇਹ ਰੋਜ਼ੀ ਦਾ ਤਾਂ ਬਹਾਨਾ ਹੀ ਹੈ, ਰੋਜ਼ੀ ਦਾ ਤਾਂ ਬਹਾਨਾ ਬਣਿਆ ਵੀ ਰੋਟੀ ਚਾਹੀਦੀ। ਅਸਲ ਵਿੱਚ ਇਹਨਾਂ ਨੂੰ ਮਹਾਰਾਜ ਪਰਮੇਸ਼ੁਰ ਨੇ ਸਾਡੀ ਫੌਜ 'ਚ ਭੇਜਿਆ ਹੈ।
ਤਿਜ ਬਾਹਜ ਬਿਟ ਸ਼ੂਦਰਨ ਧਾਮ।
ਕੋਈ ਇਹਨਾਂ ਵਿੱਚੋਂ ਬਾਹਮਣਾਂ ਦੇ ਘਰ ਜੰਮਿਆ ਹੈ, ਕੋਈ ਖੱਤਰੀਆਂ ਦੇ ਘਰ ਜੰਮਿਆ ਹੈ, ਕੋਈ ਵੈਸ਼ਾਂ ਦੇ ਘਰ, ਕੋਈ ਸ਼ੂਦਰਾਂ ਦੇ ਘਰ, ਕੋਈ ਛੀਮਿਆਂ ਦਾ ਮੁੰਡਾ ਹੈ, ਕੋਈ ਜੁਲਾਹਿਆਂ ਦਾ ਹੈ, ਕੋਈ ਲਵਾਣਿਆਂ ਦਾ ਹੈ, ਕੋਈ ਜੱਟਾਂ ਦਾ ਹੈ, ਕੋਈ ਨਾਈਆਂ ਦਾ ਹੈ, ਕੋਈ ਝਿਊਰਾਂ ਦਾ ਹੈ, ਗਰੀਬ ਘਰ ਦੇ, ਕਿਉਂਕਿ ਸਾਰੀਆਂ ਜਾਤਾਂ ਜਿਹੜੀਆਂ ਸੀ ਗਰੀਬ ਹੁੰਦੀਆਂ ਸੀ। ਅਤੇ ਪੈਸਾ ਤਾਂ ਜਾਂ ਤਾਂ ਵੱਡੀਆਂ ਸ਼ਾਹੂਕਾਰਾਂ ਸੇਠਾਂ ਕੋਲ ਹੁੰਦਾ ਸੀ ਜਾਂ ਸਰਕਾਰ ਕੋਲ ਹੁੰਦਾ ਸੀ। ਉਦੋਂ ਆਮ ਗਰੀਬ ਆਦਮੀ ਦੇ ਘਰ ਤਾਂ ਮਸੀਂ ਰੋਟੀ ਪੱਕਦੀ ਸੀ ਔਖੀ ਸੌਖੀ। ਸੋ ਗਰੀਬਾਂ ਦੇ ਘਰ ਜਨਮ ਲਿਆ ਇਹਨਾਂ ਨੇ, ਇਹ ਹੁਣ ਬਲੀ ਯੋਧੇ ਬਣ ਕੇ ਸਾਡੀ ਫੌਜ 'ਚ ਆ ਗਏ ਨੇ। ਹਾਂਜੀ,
ਲੀਨਸ ਜਨਮ ਹਮਾਰੇ ਕੰਮ।
ਇਹ ਸਾਡਾ ਕੰਮ ਜਿਹੜਾ ਪਰਮੇਸ਼ੁਰ ਨੇ ਸਾਨੂੰ ਡਿਊਟੀ ਲਾਈ ਹੈ, ਜ਼ਾਲਮਾਂ ਦੀ ਜੜ੍ਹ ਪੁੱਟਣੀ ਹੈ, ਧਰਮ ਦਾ ਰਾਜ ਕਰਨਾ, ਅਧਰਮ ਦਾ ਨਾਸ ਕਰਨਾ। ਇਸ ਕੰਮ ਲਈ ਇਹ ਸੂਰਮੇ ਸਾਡੀ ਫੌਜ ਭਰਤੀ ਹੋਣ ਲਈ ਜਨਮ ਲੈ ਕੇ ਆਏ ਨੇ। ਹਾਂਜੀ,
ਸੋ ਅਬ ਸੁਧ ਕਰ ਸਭ ਚੱਲ ਆਏ।
ਇਹਨਾਂ ਨੂੰ ਪਤਾ ਲੱਗ ਗਿਆ ਅਕਾਲ ਪੁਰਖ ਪਰਮੇਸ਼ੁਰ ਵੱਲੋਂ ਹੁਕਮ ਹੈ, ਇਹਨਾਂ ਨੂੰ ਇਹ ਖਬਰ ਪਾ ਕੇ ਆ ਗਏ ਨੇ ਵੀ ਹੁਣ ਗੁਰੂ ਦੀ ਫੌਜ ਤਿਆਰ ਹੈ, ਚੱਲੀਏ। ਹਾਂਜੀ,
ਹਨ ਹੈ ਤੁਰਕ ਗਨ ਜੰਗ ਮਚਾਏ।
ਇਹ ਯੋਧੇ ਜੰਗ ਦੇ ਮੈਦਾਨ 'ਚ ਜੂਝਣਗੇ ਔਰ ਤੁਰਕਾਂ ਜ਼ਾਲਮਾਂ ਨੂੰ ਸੋਧੇ ਲਾਣਗੇ। ਹਾਂਜੀ,
ਕਰਿਓ ਹੁਕਮ ਸਭ ਹਿਨ ਲਿਖ ਲਿਖੋ ਰਾਖ।
ਮਹਾਰਾਜ ਕਹਿਣ ਲੱਗੇ ਇਹਨਾਂ ਦੇ ਨਾਂ ਲਿਖ ਲਓ, ਇਹਨਾਂ ਦੇ ਚਿਹਰੇ ਲਿਖ ਲਓ ਅਤੇ ਇਹਨਾਂ ਨੂੰ ਫੌਜ 'ਚ ਰੱਖ ਲਓ। ਅੱਜ ਕੱਲ੍ਹ ਤਾਂ ਮਿਲਟਰੀ 'ਚ ਡਾਕਟਰੀ ਮੁਆਇਨਾ ਹੁੰਦਾ, ਮੈਡੀਕਲ ਚੈੱਕਅਪ ਹੁੰਦਾ, ਫੋਟੋਆਂ ਖਿੱਚ ਲੈਂਦੇ ਨੇ, ਹੱਥਾਂ ਦੇ ਅੰਗੂਠੇ ਵਗੈਰਾ ਲਾਉਂਦੇ ਨੇ, ਸਾਰਾ ਉਹਦਾ ਪਿਓ ਦਾਦੇ ਦਾ ਪਿੰਡ ਦਾ ਸਾਰਾ ਪਤਾ ਹੁੰਦਾ। ਪਹਿਲੇ ਜ਼ਮਾਨੇ 'ਚ ਪਿੰਡ ਦਾ ਨਾਂ ਲਿਖਦੇ ਸੀ, ਮਾਂ ਪਿਓ ਦਾ ਨਾਂ ਲਿਖਦੇ ਸੀ ਅਤੇ ਉਹਦੇ ਚਿਹਰੇ ਦਾ ਉਹ ਲਿਖ ਲੈਂਦੇ ਸੀ ਵੀ ਇਹਦੀ ਸ਼ਕਲ ਕਿੱਦਾਂ ਦੀ, ਵੀ ਲੜਾਈ 'ਚੋਂ ਭੱਜ ਗਿਆ ਤਾਂ ਪਿੰਡੋਂ ਫੜ ਕੇ ਤਾਂ ਲੈ ਆਵਾਂਗੇ। ਇਸ ਕਰਕੇ ਚਿਹਰਾ ਲਿਖਦੇ ਸੀ ਵੀ ਲੜਾਈ 'ਚੋਂ ਭੱਜੇ ਨਾ, ਨਾ ਜ਼ਿੰਮੇਵਾਰੀ ਹੁੰਦੀ। ਸੋ ਮਹਾਰਾਜ ਕਹਿੰਦੇ ਚਿਹਰੇ ਲਿਖ ਲਓ ਇਹਨਾਂ ਦੇ ਅਤੇ ਫੌਜ ਵਿੱਚ ਰੱਖੋ ਇਹਨਾਂ ਨੂੰ। ਹਾਂਜੀ,
ਦੇਗ ਵਿਖਾ ਦੇ ਭੋਜਨ ਪਾਖ
ਅਤੇ ਇਹਨਾਂ ਨੂੰ ਕਹਿ ਦਿਓ ਵੀ ਲੰਗਰ 'ਚ ਪ੍ਰਸ਼ਾਦਾ ਛਕਣਾ ਅਤੇ ਲਾਂਗਰੀ ਨੂੰ ਕਹਿ ਦਿਓ ਵੀ ਇਹਨਾਂ ਦਾ ਲੰਗਰ ਸਪੈਸ਼ਲ ਵਧੀਆ ਬਣਾ ਕੇ ਛਕਾਉਣਾ। ਹਾਂਜੀ,
ਨਿਕਟ ਬੁਲਾਏ ਬਿਲੋਕਨ ਕਰੇ।
ਫਿਰ ਮਹਾਰਾਜ ਨੇ ਸਾਰੇ ਲੈਣ ਵਿੱਚ ਲਾ ਲਏ, ਖੜ੍ਹੇ ਕਰ ਲਏ ਅਤੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਨੇ ਵੇਖੇ ਵੀ ਕਿੱਡੇ ਕਿੱਡੇ ਕੱਦ ਨੇ, ਕਿੰਨਾ ਉਹਨਾਂ ਦਾ ਸਰੀਰ। ਅਜੇ ਵੀ ਮਿਲਟਰੀ ਵਾਲੇ ਫੌਜ ਭਰਤੀ ਕਰਦੇ ਨਾ ਪਹਿਲਾਂ ਦੌੜ ਲਵਾਉਂਦੇ ਆ, ਫਿਰ ਉਹਦੀ ਛਾਤੀ ਦੇਖਦੇ ਆ, ਕੱਦ ਦੇਖਦੇ ਆ, ਭਾਰ ਦੇਖਦੇ ਆ, ਫਿਟਨੈਸ ਦੇਖਦੇ ਆ ਵੀ ਲੜਾਈ ਵਿੱਚ ਜਾਣ ਜੋਗਾ ਹੈ ਵੀ ਹੈ ਕਿ ਐਵੇਂ ਸੁੱਕੀ ਤਨਖਾਹ ਲੈਣ ਜੋਗਾ ਹੀ ਹੈ। ਉੱਥੇ ਲੜਾਈ 'ਚ ਦੌੜਨਾ ਵੀ ਪੈਣਾ, ਲੜਨਾ ਵੀ ਪੈਣਾ, ਅਤੇ ਸਾਰਾ ਸਰੀਰ ਫਿੱਟ ਹੋਣਾ ਚਾਹੀਦਾ। ਮਹਾਰਾਜ ਨੇ ਸਾਰਿਆਂ ਨੂੰ ਇੱਕ ਲਾਈਨ 'ਚ ਲਾ ਕੇ ਉਹਨਾਂ ਦੀ ਪਰੇਡ ਕੀਤੀ ਹੈ, ਦੇਖਿਆ ਹੈ ਵੀ ਸਾਰੇ ਲੜਾਈ ਜੋਗੇ ਹਨ। ਹਾਂਜੀ,
ਨਹੀਂ ਬੈਸ ਸਭ ਕੀ ਬਲ ਭਰੇ,
ਸਾਰੇ ਗੱਭਰੂ ਨੇ, ਨਵੀਂ ਉਮਰ ਹੈ ਅਤੇ ਬਲੀ ਨੇ, ਤਗੜੇ ਨੇ, ਸਰੀਰ ਦੇ ਸਾਰੇ ਕਮਾਏ ਹੋਏ ਨੇ ਕਸਰਤਾਂ ਕਰ ਕਰਕੇ ਸਰੀਰ ਸਾਰਿਆਂ ਨੇ। ਹਾਂਜੀ,
ਕਿਸੇ ਸ਼ਮਸ ਅਲਪ ਹੀ ਆਈ,
ਕਿਸੇ ਦੇ ਮਾੜੀ ਮਾੜੀ ਮੁੱਠ ਫੁੱਟਦੀ ਹੈ, ਕਿਸੇ ਦੇ ਮਾੜੀ ਮਾੜੀ ਦਾੜੀ ਆ ਰਹੀ ਹੈ। ਹਾਂਜੀ,
ਕਿਸੇ ਕੇ ਨਹਿ ਇੱਕ ਸਮ ਸਮਦਾਈ,
ਅਤੇ ਕਿਸੇ ਦੇ ਅਜੇ ਆਈ ਕੋਈ ਨਹੀਂ, ਬਿਲਕੁਲ ਹੀ ਲੂਆਂ ਜਿਵੇਂ ਆਪਣੇ ਸਿੰਘਾਂ 'ਚ ਲਵੇਰਾ ਸਿੰਘ ਕਹਿ ਦਿੰਦੇ, ਦਾੜੀ ਨਾ ਨਾ ਹੋਵੇ, ਕਹਿੰਦੇ ਲਵੇਰਾ ਹੀ ਹੈ। ਉਹ ਅਜੇ ਬਿਲਕੁਲ ਹੀ 15-16 ਸਾਲਾਂ ਦਾ, ਕੋਈ ਕੋਈ 18-19 ਦਾ, ਕੋਈ 21-22 ਦਾ, 15 ਕੁ ਸਾਲਾਂ ਤੋਂ ਉੱਪਰ ਦੇ ਜਿਹੜੇ ਜਵਾਨ ਆਉਣੇ ਸ਼ੁਰੂ ਹੋ ਗਏ ਨੇ। ਹਾਂਜੀ,
20-25 ਸਨ ਬੈਸ ਸਰੀਰ,
ਕੋਈ 20 ਸਾਲਾਂ ਦਾ, ਕੋਈ 25 ਦਾ ਹੈ, ਸਰੀਰ ਕਰਕੇ ਸਾਰੇ ਰਿਸ਼ਟ ਪੁਸ਼ਟ ਤਗੜੇ ਹਨ।
ਸ਼ਸਤਰ ਸੋ ਬਸਤਰ ਨਹੀਂ ਕਿਸ ਤੀਰ,
ਕਿਸੇ ਦੇ ਕੋਲ ਸ਼ਸਤਰ ਬਸਤਰ ਨਹੀਂ ਹਨ,
ਜਿਨ ਕੋ ਤੁਰਕ ਗਵਾਰ ਕਹੰਤੇ,
ਜਿਨ੍ਹਾਂ ਨੂੰ ਤੁਰਕ ਗਵਾਰ ਕਹਿੰਦੇ ਸੀਗੇ ਵੀ ਇਹ ਗਵਾਰ ਹਨ।
ਨਹਿਨ ਚਾਕਰੀ ਹੇਤ ਰਖੰਤੇ,
ਔਰ ਤੁਰਕ ਉਹਨਾਂ ਨੂੰ ਨੌਕਰੀ ਵਾਸਤੇ ਰੱਖਦੇ ਨਹੀਂ ਸਨ, ਯਾਨੀ ਕਿ ਤੁਰਕ ਕਹਿੰਦੇ ਸੀ ਵੀ ਇਹ ਨੀਵੀਆਂ ਜਾਤਾਂ ਦੇ ਨੇ, ਇਹ ਲੜ ਨਹੀਂ ਸਕਣਗੇ, ਇਹ ਨਾਈ ਛੀਂਬੇ ਝੂਰ ਲਵਾਣੇ ਜੱਟ ਬਾਣੀਏ ਇਹ ਤਾਂ ਖੇਤੀਬਾੜੀ ਕਰ ਸਕਦੇ ਆ, ਇਹ ਦੁਕਾਨਦਾਰੀ ਕਰ ਸਕਦੇ ਆ, ਇਹ ਆਪਣਾ ਦੁਨਿਆਵੀ ਜਿਹੜੇ ਛੋਟੇ ਮੋਟੇ ਕੰਮ ਕਰ ਸਕਦੇ ਆ, ਇਹ ਲੜਾਈ ਨਹੀਂ ਕਰ ਸਕਦੇ। ਸਰਕਾਰ ਇਹਨਾਂ ਨੂੰ ਨੌਕਰੀ ਨਹੀਂ ਸੀ ਦਿੰਦੀ ਫੌਜ ਵਿੱਚ, ਇਹਨਾਂ ਜਾਤਾਂ ਨੂੰ ਮਿਲਟਰੀ 'ਚ ਨਹੀਂ ਸੀ ਰੱਖਦੇ, ਫੌਜ 'ਚ ਨਹੀਂ ਸੀ ਰੱਖਦੇ, ਉਹ ਜਾਂ ਤਾਂ ਮੁਗਲਾਂ ਪਠਾਣਾਂ ਨੂੰ ਰੱਖਦੇ ਸੀ ਜਾਂ ਰਾਜਪੂਤਾਂ ਨੂੰ ਰੱਖਦੇ ਸੀ, ਮਾੜਾ ਮੋਟਾ ਆਮ ਜਿਹੜੀਆਂ ਜਾਤਾਂ ਨੇ ਉਹਨਾਂ ਨੂੰ ਲੜਾਈ ਵਿੱਚ ਉਹ ਸ਼ਾਮਿਲ ਨਹੀਂ ਸੀ ਸਮਝਦੇ। ਇਸ ਕਰਕੇ ਉਹ ਵਿਚਾਰੇ ਚਾਹੁੰਦੇ ਸੀ ਵੀ ਸਾਨੂੰ ਕੋਈ ਫੌਜ 'ਚ ਨੌਕਰੀ ਮਿਲੇ, ਪਰ ਮੌਕਾ ਨਹੀਂ ਸੀ ਮਿਲਦਾ, 6ਵੇਂ ਪਾਤਸ਼ਾਹ ਨੇ ਮੌਕਾ ਦੇ ਦਿੱਤਾ। ਹਾਂਜੀ,
ਸਭ ਸਤਿਗੁਰ ਸੋ ਰਾਖਨ ਕਰੇ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਸਾਰੇ ਹੀ ਆਪਣੀ ਫੌਜ ਦੇ ਵਿੱਚ ਰੱਖ ਲਏ ਹਨ।
ਬਸਤਰ ਸ਼ਸਤਰ ਦੇ ਸ਼ੁਭਤਾ ਧਰੇ,
ਸਾਰਿਆਂ ਨੂੰ ਚੰਗੇ ਬਸਤਰ ਸ਼ਸਤਰ ਦੇ ਕੇ ਮਹਾਰਾਜ ਸਾਹਿਬ ਜੀ ਨੇ ਤਿਆਰ ਬਰ ਤਿਆਰ ਕਰ ਦਿੱਤਾ ਹੈ।
ਰਹਿਣ ਲੱਗੇ ਸਤਿਗੁਰ ਕੇ ਤੀਰ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿਣ ਲੱਗੇ ਹਨ।
ਆਯੁਧ ਵਿਦਿਆ ਨਿਤ ਕਰ ਵੀਰ,
ਮਹਾਰਾਜ ਇਹਨਾਂ ਨੂੰ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ, ਰੋਜ਼ ਇਹਨਾਂ ਕੋਲੋਂ ਕਵਾਇਦ ਕਰਾਉਂਦੇ, ਪਰੇਡ ਹੁੰਦੀ, ਕਈ ਕਈ ਘੰਟੇ ਪ੍ਰੈਕਟਿਸ ਹੁੰਦੀ। ਹਾਂਜੀ,
ਖੰਡੇ ਖੜਗਤ ਫੰਗ ਕਮਾਨ,
ਕੋਈ ਖੰਡੇ, ਕੋਈ ਖੜਗਾਂ, ਕੋਈ ਤੇਗੇ, ਕੋਈ ਸਰੋਈਆਂ, ਕੋਈ ਤੀਰ ਕਮਾਨ ਵੰਡ ਕੇ ਇਹਨਾਂ ਕੋਲੋਂ ਵੱਖਰੇ ਵੱਖਰੇ ਸ਼ਸਤਰਾਂ ਦਾ ਅਭਿਆਸ ਕਰਾਇਆ ਜਾਂਦਾ। ਹਾਂਜੀ,
ਸਭ ਕੋ ਦੇ ਕੀ ਨੇ ਸਭ ਤਾਨ,
ਸਾਰਿਆਂ ਨੂੰ ਸ਼ਸਤਰ ਵੰਡ ਦਿੱਤੇ, ਕਿਸੇ ਨੂੰ ਖੰਡਾ, ਕਿਸੇ ਨੂੰ ਤਲਵਾਰ, ਕਿਸੇ ਨੂੰ ਬਰਛਾ, ਕਿਸੇ ਨੂੰ ਬੰਦੂਕ, ਕਿਸੇ ਨੂੰ ਤੀਰ ਕਮਾਨ, ਇੱਦਾਂ ਮਹਾਰਾਜ ਨੇ ਫੌਜ ਤਿਆਰ ਕਰ ਦਿੱਤੀ। ਹਾਂਜੀ,
ਬਾਹਰੋਂ ਬਖਸ਼ੇ ਸਭਨ ਤੁਰੰਗ,
ਫਿਰ ਘੋੜੇ ਵੀ ਚੰਗੇ ਚੰਗੇ ਇਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ ਦਿੱਤੇ।
ਹੋਏ ਅਸਵਾਰ ਚੜ੍ਹੈ ਨਿਤ ਸੰਗ,
ਔਰ ਕਹਿੰਦੇ ਗੁਰੂ ਸਾਹਿਬ ਦੇ ਨਾਲ ਇਹ ਸਾਰੇ ਸ਼ਿਕਾਰ ਨੂੰ ਜਾਂਦੇ। ਜਦੋਂ ਮਹਾਰਾਜ ਦੁਪਹਿਰੇ ਢਲੇ 'ਤੇ 2-2:30 ਵਜੇ ਘੋੜ ਸਵਾਰ ਹੋ ਕੇ ਸ਼ਿਕਾਰ ਨੂੰ ਚੜ੍ਹਦੇ ਨੇ, 6ਵੇਂ ਪਾਤਸ਼ਾਹ, ਸਾਰੀ ਫੌਜ ਘੋੜਿਆਂ ਦੇ ਨਾਲ ਸ਼ਿਕਾਰ ਨੂੰ ਜਾਂਦੀ ਹੈ।
ਵਹਿਰ ਅਖੇਰ ਗੁਰੂ ਜਬ ਜਾਵੈ,
ਜਦੋਂ ਮਹਾਰਾਜ ਆਲੇ ਦੁਆਲੇ ਪਿੰਡਾਂ 'ਚ ਜੰਗਲ 'ਚ ਸ਼ਿਕਾਰ ਨੂੰ ਜਾਂਦੇ ਨੇ,
ਆਯੁਧ ਵਿਦਿਆ ਤਿਨਹਿ ਸਿਖਾਵੈ,
ਉੱਥੇ ਮਹਾਰਾਜ ਚਲਾਉਣਾ ਸਿਖਾਉਂਦੇ ਇਹਨਾਂ ਨੂੰ ਸ਼ਸਤਰ, ਕਿਵੇਂ ਸ਼ਸਤਰ ਚਲਾਉਣਾ, ਕਿਵੇਂ ਸ਼ਿਕਾਰ ਮਾਰਨਾ, ਕਿਵੇਂ ਦੌੜਨਾ, ਕਿਵੇਂ ਫੜਨਾ, ਉਹ ਮਹਾਰਾਜ ਉਹਨਾਂ ਦੀ ਪੂਰੀ ਪ੍ਰੈਕਟਿਸ ਕਰਾਉਂਦੇ ਹੈ ਵੀ ਸਰੀਰ ਦੌੜ ਦੌੜ ਕੇ ਨਾ ਉਹਨਾਂ ਦੇ ਐਨ ਪੱਕੇ ਹੋ ਜਾਣ, ਹਵਾ ਦੇ ਵਿੱਚ ਉੱਡ ਜਾਣ ਸਮਾਂ ਪਵੇ ਤਾਂ। ਅਤੇ ਜਿਹੜਾ ਬੰਦਾ ਗੁਜ਼ਾਰਾ ਕਦੀ ਮੰਜੇ ਤੋਂ ਨਹੀਂ ਥੱਲੇ ਉਤਰਿਆ, ਉਹ ਜੰਗ 'ਚ ਕੀ ਕਰੇਗਾ। ਇਸ ਕਰਕੇ ਮਹਾਰਾਜ ਸਾਹਿਬ ਜੀ ਸਿੱਖਾਂ ਦੀ ਪ੍ਰੈਕਟਿਸ ਕਰਾਉਂਦੇ, ਸ਼ਿਕਾਰ ਖਿਡਾਉਂਦੇ ਉਹਨਾਂ ਕੋਲੋਂ। ਹਾਂਜੀ,
ਦਿਨ ਪ੍ਰਤ ਵਹਿਰ ਅਖੇਰ ਕਰਾਂਤੇ,
ਰੋਜ਼ ਸਾਰਾ ਸਾਰਾ ਦਿਨ ਸਿੰਘ ਅਭਿਆਸ ਕਰਦੇ ਰਹਿੰਦੇ, ਸ਼ਿਕਾਰ ਨੂੰ ਜ਼ਰੂਰ ਜਾਂਦੇ ਰੋਜ਼। ਹਾਂਜੀ,
ਤੀਰ ਤਫੰਗਨ ਬ੍ਰਿੰਦ ਛਟਾਂਤੇ,
ਬਹੁਤ ਸਾਰੀਆਂ ਗੋਲੀਆਂ ਤੀਰ ਬੰਦੂਕ ਚਲਾਉਂਦੇ ਹਨ। ਹਾਂਜੀ,
ਬਾਜ ਕੁਹੀ ਚੁਰਰੇ ਬੱਡ ਸਵਾਨ,
ਬਾਜ ਕੁਹੀਆਂ ਜੁਰਰੇ ਇਹ ਜਿਹੜੇ ਜੰਗੀ ਬਿਰਤੀ ਵਾਲੇ ਪੰਛੀ ਹਨ, ਬਾਜ, ਕੁਈ, ਜੁਰਰਾ, ਸ਼ਿਕਰਾ, ਸ਼ੀਚਾਨਾ, ਉਕਾਬ, ਇਹ ਸ਼ਿਕਾਰੀ ਪੰਛੀ ਹਨ। ਮਹਾਰਾਜ ਨੇ ਰੱਖੇ ਇਹ ਸ਼ਿਕਾਰ ਖੇਡਣ ਵਾਸਤੇ। ਇਹ ਰਾਜ ਸੱਤਾ ਦਾ ਪ੍ਰਤੀਕ ਹੈ। ਰਾਜਿਆਂ ਨੂੰ, ਮਹਾਰਾਜਿਆਂ ਨੂੰ ਸ਼ਿਕਾਰ ਖੇਡਣਾ ਜ਼ਰੂਰੀ ਦੱਸਿਆ ਜਾਂਦਾ ਸੀ। ਸੋ ਇਹ ਪੁਰਾਤਨ ਕਥਾ ਹੁੰਦੀ ਹੈ ਪੁਰਾਣੇ ਗ੍ਰੰਥਾਂ ਵਿੱਚ। ਭਗਤ ਪ੍ਰਹਿਲਾਦ ਜੀ ਜਿਹੜੇ ਮਹਾਂਪੁਰਸ਼ ਹੋਏ ਨੇ, ਹਰਨਾਕਸ਼ ਦੇ ਪੁੱਤਰ ਸਨ ਉਹ, ਪਰ ਹਰਨਾਕਸ਼ ਨੂੰ ਮਾਰ ਕੇ ਪਰਮੇਸ਼ੁਰ ਨੇ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਸੀ। ਆਪਾਂ ਰੋਜ਼ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਪ੍ਰਹਿਲਾਦ ਜੀ ਰਾਜੇ ਬਣ ਗਏ। ਫਿਰ ਉਹਨਾਂ ਦਾ ਵਿਆਹ ਹੋਇਆ, ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ, ਉਹਦਾ ਨਾਮ ਸੀ ਬਿਰੋਚਨ। ਬਿਰੋਚਨ ਜਦੋਂ ਜਵਾਨ ਹੋਇਆ, ਪ੍ਰਹਿਲਾਦ ਜੀ ਨੇ ਬਹੁਤ ਵੱਡਾ ਫੰਕਸ਼ਨ ਕਰਕੇ ਸਾਰੇ ਆਪਣੇ ਜਿਹੜੇ ਰਿਸ਼ੀ ਮੁਨੀ ਸਾਧੂ ਸੰਤ ਆਪਣੇ ਗੁਰੂ ਸੀ ਬੁਲਾਏ, ਅਤੇ ਉਹਨਾਂ ਨੇ ਆਖਿਆ ਵੀ ਮੈਂ ਆਪਣੇ ਪੁੱਤਰ ਨੂੰ ਆਪਣਾ ਉੱਤਰਾਧਿਕਾਰੀ ਥਾਪਾਂਗਾ, ਯਾਨੀ ਮੇਰੇ ਤੋਂ ਬਾਅਦ ਇਹ ਮੇਰਾ ਪੁੱਤਰ ਬਿਰੋਚਨ ਬਾਦਸ਼ਾਹ ਬਣੇਗਾ, ਰਾਜਾ ਬਣੇਗਾ। ਭਗਤ ਪ੍ਰਹਿਲਾਦ ਜੀ ਨੇ ਐਲਾਨ ਕਰ ਦਿੱਤਾ। ਜਦੋਂ ਐਲਾਨ ਕਰ ਦਿੱਤਾ ਅਤੇ ਉਹ ਜਿਹੜੀ ਰਸਮ ਰੀਤੀ ਰਿਵਾਜ਼ ਹੁੰਦੀ ਹੈ ਟਿੱਕਾ ਵਗੈਰਾ ਲਾਉਣ ਦੀ, ਉਹਨਾਂ ਦੇ ਗੁਰੂ ਸ਼ੁਕਰਾਚਾਰਿਆ ਨੇ ਕੀਤੀ। ਜਦੋਂ ਸ਼ੁਕਰਾਚਾਰਿਆ ਨੇ ਸਾਰੀ ਰਸਮ ਨਿਭਾਈ ਅਤੇ ਬਿਰੋਚਨ ਨੇ ਆਪਣੇ ਪਿਤਾ ਨੂੰ ਪੁੱਛਿਆ, ਪ੍ਰਹਿਲਾਦ ਜੀ ਨੂੰ, ਕਿ ਪਿਤਾ ਜੀ ਰਾਜਕਾਮ ਦੀ ਜਿਹੜੀ ਡਿਊਟੀ ਹੈ ਰਾਜਕੁਮਾਰ ਦੀ, ਵੱਡੇ ਪੁੱਤਰ ਦੀ, ਉਹ ਮੇਰੀ ਅੱਜ ਤੋਂ ਸ਼ੁਰੂ ਹੈ, ਅਤੇ ਮੈਂ ਸ਼ੁਰੂ ਕਿੱਥੋਂ ਕਰਾਂ, ਪਹਿਲਾ ਕੰਮ ਮੈਂ ਕੀ ਕਰਾਂ। ਪ੍ਰਹਿਲਾਦ ਜੀ ਕਹਿਣ ਲੱਗੇ ਵੀ ਇਹ ਤਾਂ ਆਪਣੇ ਕੁੱਲ ਗੁਰੂ ਦੱਸਣਗੇ ਵੀ ਇਹ ਕਿੱਥੋਂ ਸ਼ੁਰੂ ਕਰਨਾ। ਉਹ ਆਪਣੇ ਪਿਤਾ ਦੇ ਬਚਨ ਸੁਣ ਕੇ, ਗੁਰੂ ਦੇ ਕੋਲ ਨਾਲ ਹੀ ਗੁਰੂ ਬੈਠਾ ਸੀ, ਉਹਦੇ ਅੱਗੇ ਹੱਥ ਜੋੜ ਕੇ ਖੜ੍ਹ ਗਿਆ। ਕਹਿਣ ਲੱਗਾ, ਗੁਰੂ ਜੀ ਦੱਸੋ ਵੀ ਮੈਂ ਆਪਣਾ ਜਿਹੜਾ ਇਹ ਰਾਜ ਕਰਨ ਦਾ ਕੰਮ ਹੈ ਕਿੱਥੋਂ ਸ਼ੁਰੂ ਕਰਾਂ। ਸ਼ੁਕਰਾਚਾਰਿਆ ਨੇ ਆਖਿਆ, ਪੁੱਤਰ ਸਭ ਤੋਂ ਪਹਿਲਾਂ ਸ਼ਿਕਾਰ ਖੇਡਣਾ, ਸ਼ਿਕਾਰ ਤੋਂ ਸ਼ੁਰੂ ਕਰ। ਪ੍ਰਹਿਲਾਦ ਜੀ ਹੈਰਾਨ ਹੋ ਗਏ, ਕਿਉਂਕਿ ਪ੍ਰਹਿਲਾਦ ਜੀ ਭਗਤ ਸਨ, ਉਹਨਾਂ ਨੇ ਕਦੀ ਕਿਸੇ ਜੀਵ ਦੇ ਉੱਤੇ ਵਾਰ ਕੀਤਾ ਨਹੀਂ, ਸੰਤ ਬਿਰਤੀ ਰੱਖੀ ਸੀ, ਅਹਿੰਸਾ ਪਰਮੋ ਧਰਮ ਮੰਨਦੇ ਸਨ। ਉਹ ਕਹਿਣ ਲੱਗੇ, ਗੁਰੂ ਜੀ ਮੇਰੇ ਪੁੱਤਰ ਨੂੰ ਕੀ ਸਿਖਾਉਣ ਲੱਗੇ ਹੋ। ਗੁਰੂ ਜੀ ਕਹਿਣ ਲੱਗੇ, ਪ੍ਰਹਿਲਾਦ ਜੀ ਤੁਸੀਂ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ, ਤੁਹਾਡੀ ਨਿਭਗੀ ਪਰਮੇਸ਼ੁਰ ਨੇ ਨਿਭਾ ਤੀ, ਆਪ ਅਕਾਲ ਪੁਰਖ ਤੁਹਾਡੇ ਕੰਮ ਕਰਦਾ, ਪਰ ਰਾਜਨੀਤੀ ਚਲਾਉਣੀ ਹੈ ਨਾ ਅਤੇ ਜੰਗ ਜ਼ਰੂਰੀ ਹੈ, ਅਤੇ ਜੰਗ ਕਰਨਾ ਅਤੇ ਫਿਰ ਸ਼ਸਤਰ ਚਲਾਉਣ ਲਈ ਸ਼ਿਕਾਰ ਜ਼ਰੂਰੀ ਹੈ। ਇਸ ਕਰਕੇ ਤੁਸੀਂ ਇਹਨੂੰ ਨਾ ਰੋਕੋ, ਇਹਨੂੰ ਜੋ ਅਸੀਂ ਦੱਸ ਰਹੇ ਹਾਂ ਉਹ ਧਰਮ ਦੀ ਮਰਿਆਦਾ ਦੱਸ ਰਹੇ ਹਾਂ। ਸੋ ਸ਼ਿਕਾਰ ਖੇਡਣਾ ਜਿਹੜਾ ਰਾਜ ਸੱਤਾ ਦਾ ਪ੍ਰਤੀਕ ਹੈ। ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਨੂੰ ਚੜ੍ਹੇ ਹਨ,
ਚੀਤੇ ਸਿਆਹ ਗੋਸ਼ ਬਲਵਾਨ,
ਨਾਲ ਸਿਆਹ ਗੋਸ਼ ਚੀਤੇ ਬਟ ਜਿਹੜੇ ਸ਼ਿਕਾਰ ਨੂੰ ਮਾਰਨ ਵਾਸਤੇ ਰੱਖੇ ਪਾਲੇ ਹੁੰਦੇ ਉਹ ਰੱਖੇ ਹਨ।
ਲਗਰ ਝਗਰ ਸ਼ਿਕਰੇ ਗਨ ਸੰਗ,
ਲਗਰ ਝਗਰ ਸ਼ਿਕਰਾ, ਇਹ ਬਾਜ ਦੀਆਂ ਕਿਸਮਾਂ ਨੇ ਸਾਰੀਆਂ, ਬਾਜ, ਕੁਹੀ, ਸ਼ਿਕਰਾ, ਲਗਰ, ਝਗਰ, ਤੁਰਮਤੀ, ਟੇਢੀ, ਬਹਿਰੀ, ਬਹਿਰੀ ਬੱਚਾ, ਢੋਕਾ ਬਾਜ, ਇਹ ਕਈ ਕਿਸਮ ਦੇ ਸ਼ਿਕਾਰੀ ਪੰਛੀ ਨੇ ਅਤੇ ਕਈ ਸ਼ਿਕਾਰੀ ਜਾਨਵਰ ਨੇ, ਜਿਨ੍ਹਾਂ 'ਚੋਂ ਸ਼ਿਕਾਰੀ ਕੁੱਤੇ ਔਰ ਬਹੁਤ ਸਾਰੇ ਚਿੱਤਰੇ, ਸ਼ਿਕਰੇ, ਚਿੱਤਰਕ, ਬਾਘ, ਇਹ ਗੁਰੂ ਸਾਹਿਬ ਜੀ ਲੈ ਕੇ ਸ਼ਿਕਾਰ ਨੂੰ ਚੜ੍ਹੇ ਨੇ।
ਕਰਹਿ ਅਖੇਰ ਤਵਾਏ ਤੁਰੰਗ,
ਆ ਕਹਿੰਦੇ ਘੋੜੇ ਦੌੜਾ ਦੌੜਾ ਕੇ ਸ਼ਿਕਾਰ ਕਰਦੇ ਨੇ।
ਸ਼ਸਤਰ ਧਰਨ ਕੋ ਸੁਜਸ ਉਦਾਰ,
ਹੁਣ ਸ਼ਸਤਰਾਂ ਦੇ ਧਾਰਨ ਕਰਨ ਦਾ ਜਿਹੜਾ ਪ੍ਰਤਾਪ ਹੈ ਉਹ ਸਾਰੇ ਪਾਸੇ ਪਸਰ ਗਿਆ ਹੈ।
ਪਹਿਲਿਓ ਸਗਰੇ ਦੇਸ਼ ਮਝਾਰ,
ਮਾਝੇ, ਮਾਲਵੇ, ਦੁਆਬੇ ਸਾਰੇ ਇਲਾਕਿਆਂ 'ਚ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਹੁਣ ਪੂਰੀ ਤਰ੍ਹਾਂ ਸ਼ਸਤਰ ਧਾਰੀ ਹੋ ਚੁੱਕੇ ਹੈ।
ਸੁਣ ਅਬਦੁੱਲ ਢਾਡੀ ਚੱਲ ਆਇਓ,
ਇਹ ਸੁਣ ਕੇ ਸੁਰ ਸਿੰਘ ਦਾ ਰਹਿਣ ਵਾਲਾ ਅਬਦੁੱਲ ਢਾਡੀ ਆ ਗਿਆ।
ਭਏ ਸਬਟ ਤਿੰਨ ਕੋ ਜਸ ਗਾਇਓ,
ਜਿਹੜੇ ਪਿੱਛੇ ਯੋਧੇ ਹੋਏ ਨੇ ਨਾ ਪੁਰਾਣੇ ਜ਼ਮਾਨੇ 'ਚ ਸੂਰਮੇ, ਉਹਨਾਂ ਦਾ ਜਸ ਭਾਈ ਨੱਥੇ ਅਤੇ ਅਬਦੁੱਲੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਢਾਡੀ ਵਾਰਾਂ ਢਾਡਤ ਸਰੰਗੀ ਵਜਾ ਕੇ ਗਾਣਾ ਸ਼ੁਰੂ ਕੀਤਾ ਹੈ।
ਜਿਸ ਕੇ ਸੁਣਤ ਵੀਰ ਰਸ ਜਾਗੇ,
ਉਹਨਾਂ ਨੇ ਇਹੋ ਜਿਹਾ ਵੀਰ ਰਸ ਦੀਆਂ ਵਾਰਾਂ ਸੁਣਾਉਣੀਆਂ ਸ਼ੁਰੂ ਕੀਤੀਆਂ, ਜਿਹਨੂੰ ਸੁਣ ਕੇ ਯੋਧਿਆਂ ਦੇ ਅੰਦਰ ਵੀਰ ਰਸ ਜਾਗਦਾ ਹੈ।
ਕਾਇਰ ਸੋਪੈ ਲਰੇ ਨਹਿ ਭਾਗੇ,
ਜਿਹੜਾ ਕਾਇਰ ਬੁੱਝ ਦਿਲ ਕਮਜ਼ੋਰ ਦਿਲ ਬੰਦਾ ਵੀ ਹੋਵੇ ਉਹ ਵੀ ਢਾਡੀਆਂ ਦੀਆਂ ਵਾਰਾਂ ਸੁਣ ਲੈ ਅਤੇ ਉਹ ਵੀ ਲੜਾਈ 'ਚ ਅੱਗੇ ਹੋ ਕੇ ਲੜਦਾ, ਉਹ ਨਹੀਂ ਭੱਜਦਾ, ਉਹ ਵੀ ਇੰਨਾ ਬਹਾਦਰ ਬਣ ਜਾਂਦਾ। ਉਹ ਇੱਕ ਵਾਰੀ ਇੱਕ ਨਵਾਂ ਜਿਹਾ ਮੁੰਡਾ ਫੌਜ 'ਚੋਂ ਵਿਚਾਰਾ ਆਇਆ ਸੀ ਅਤੇ ਉਹਨੂੰ ਪੁਲਿਸ ਨੇ ਨਾ ਖੰਨੇ ਬੜਾ ਕੁੱਟਿਆ ਅਤੇ ਉਹਨੂੰ ਆਖਿਆ ਵੀ ਤੁਸੀਂ ਖਾੜਕੂ ਕਿਵੇਂ ਬਣੇ। ਉਹ ਵਿਚਾਰਾ ਪੁਲਿਸ ਤੋਂ ਚਾਲੂ ਹੋ ਗਿਆ, ਕਹਿੰਦਾ ਵੀ ਮੈਂ ਕੀ ਦੱਸਾਂ, ਕਹਿੰਦਾ ਸਾਨੂੰ ਨਾ ਮਾਰੋ, ਆ ਢਾਡੀਆਂ ਨੂੰ ਮਾਰ ਦਿਓ, ਆਪੇ ਖਾੜਕੂ ਮਰ ਜਾਣਗੇ। ਕਹਿੰਦਾ ਇਹ ਮੈਨੂੰ ਵਾਰਾਂ ਸੁਣਾ ਸੁਣਾ ਕੇ ਜੋਸ਼ ਚੜ੍ਹਾ ਦਿੰਦੇ ਸੀ ਅਤੇ ਮੈਂ ਵੀ ਇਸ ਪਾਸੇ ਤੁਰ ਪਿਆ। ਇਹ ਢਾਡੀਆਂ ਨੂੰ ਮਹਾਰਾਜ ਸਾਹਿਬ ਬਖਸ਼ਿਸ਼ ਕੀਤੀ, ਗੁਰੂ ਹਰਗੋਬਿੰਦ ਸਾਹਿਬ ਜੀ ਇੰਨਾ ਜੋਸ਼ ਬਣਾ ਭਰ ਦਿੰਦਾ, ਇੰਨੇ ਵੀਰ ਰਸ ਭਰਦੇ ਨੱਥਾ ਅਤੇ ਅਬਦੁੱਲਾ। ਕਹਿੰਦੇ ਕਾਇਰ ਅਤੇ ਬੁੱਝ ਦਿਲ ਬੰਦਾ ਵੀ ਜੇ ਸੁਣ ਲੈ ਨਾ, ਉਹ ਵੀ ਕਹਿੰਦਾ ਛੱਡੋ ਹੁਣ ਮੈਨੂੰ, ਮੈਂ ਜਾਵਾਂਗਾ ਜੰਗ ਨੂੰ। ਹਾਂਜੀ,
ਨਿਜ ਸਭ ਟਾਨ ਸੁਣਾਵਨ ਕਾਰਨ,
ਆਪਣੇ ਯੋਧਿਆਂ ਨੂੰ ਸੁਣਾਉਣ ਵਾਸਤੇ ਵਾਰਾਂ
ਕਰਹਿ ਜੰਗ ਜੈਸੇ ਬੜਦਾਰ,
ਉਹ ਅੱਗੇ ਚੱਲ ਕੇ ਵੱਡੇ ਵੱਡੇ ਯੁੱਧ ਕਰ ਸਕਣ।
ਅਬਦੁੱਲ ਕੋ ਚਾਕਰ ਕਰ ਰੱਖੇ,
ਮਹਾਰਾਜ ਨੇ ਨੱਥੇ ਤੇ ਅਬਦੁੱਲੇ ਨੂੰ ਪੱਕਾ ਹੀ ਰੱਖ ਲਿਆ ਵੀ ਤੁਸੀਂ ਇੱਥੇ ਹੀ ਰਹਿਣਾ ਅਤੇ ਢਾਡੀ ਇਹਦੀ ਵਾਰਾਂ ਰੋਜ਼ ਅਕਾਲ ਤਖਤ ਸਾਹਿਬ 'ਤੇ ਲੱਗਣੀ। ਅੱਜ ਤੱਕ ਮਰਜ਼ਾਦਾ ਚੱਲੀ ਆਉਂਦੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਰੋਜ਼ ਢਾਡੀਆਂ ਦੀ ਵਾਰਾਂ ਸ਼ਾਮ ਨੂੰ ਗਾਈਆਂ ਜਾਂਦੀਆਂ। ਹਾਂਜੀ,
ਦਰਬ ਦੇਵਾਏ ਮਸੰਦਨ ਪਾਖਿਓ,
ਮਹਾਰਾਜ ਨੇ ਮਸੰਦਾਂ ਨੂੰ ਆਖਿਆ ਵੀ ਉਹਨਾਂ ਨੂੰ ਮਾਇਆ ਦੇਣੀ ਖੁੱਲ੍ਹੀ ਤਾਂ ਕਿ ਇਹ ਗੁਰੂ ਘਰ ਦੇ ਵਿੱਚ ਇੱਥੇ ਸਾਡੇ ਦਰਬਾਰ ਵਿੱਚ ਵਾਰਾਂ ਸੁਣਾਉਂਦੇ ਰਹਿਣ।
ਬਲੀ ਤੋਂ ਰੰਗ ਦਿਓ ਹਿਤ ਚਰਬੇ,
ਅਤੇ ਉਹਨਾਂ ਨੂੰ ਚੜ੍ਹਨ ਵਾਸਤੇ ਘੋੜੇ ਵੀ ਚੰਗੇ ਦਿੱਤੇ ਮਹਾਰਾਜ ਨੇ ਨੱਥੇ ਅਤੇ ਅਬਦੁੱਲੇ ਨੂੰ, ਚੰਗੇ ਨਸਲ ਦੇ ਘੋੜੇ ਵੀ ਸਵਾਰ ਹੋ ਕੇ ਆਇਆ ਕਰੋ ਦਰਬਾਰ 'ਚ, ਤੁਹਾਡੀਆਂ ਦੀ ਵਾਰਾਂ ਸੁਣਾ ਕੇ ਆ ਜਾਇਆ ਕਰੋ।
ਸਭਨ ਵਾਰ ਸੁਣਾਵਨ ਕਰਵੇ,
ਇਹ ਯੋਧਿਆਂ ਦੀਆਂ ਵਾਰਾਂ ਰੋਜ਼ ਨੱਥਾ ਅਤੇ ਅਬਦੁੱਲਾ ਸੁਣਾਉਂਦੇ ਨੇ।
ਇਮਦਨ ਪ੍ਰਤ ਗੁਰ ਸੈਨ ਸਕੇਲੇ,
ਮਹਾਰਾਜ ਦੀ ਫੌਜ ਦਿਨੋ ਦਿਨ ਵੱਧਦੀ ਜਾ ਰਹੀ ਹੈ, ਰੋਜ਼ ਨੌਜਵਾਨ ਆ ਕੇ ਭਰਤੀ ਹੁੰਦੇ ਨੇ।
ਸੰਗਤ ਗਨ ਪਹੁੰਚਾ ਕਰ ਮੇਲੇ,
ਕਹਿੰਦੇ ਬੜਾ ਭਾਰੀ ਮੇਲਾ ਸੰਗਤਾਂ ਦਾ ਵੀ ਭਰਦਾ, ਸੰਗਤਾਂ ਵੀ ਬੜੀਆਂ ਸ਼ਸਤਰ ਬਸਤਰ ਮਾਇਆ ਲੈ ਕੇ ਆਉਂਦੀਆਂ, ਘੋੜੇ ਲੈ ਕੇ ਆਉਂਦੀਆਂ,
ਵਧਿਓ ਸਮਾਜ ਅਧਿਕ ਸਭ ਭਾਂਤੀ,
ਬੜਾ ਸਮਾਜ ਵੱਧ ਗਿਆ, ਗੁਰੂ ਕਾ ਬਹੁਤ ਪ੍ਰਤਾਪ ਵੱਧ ਗਿਆ।
ਸੁਨ ਪਿਖ ਮਾਤਾ ਸੀਤਲ ਛਾਤੀ,
ਮਾਤਾ ਗੰਗਾ ਜੀ ਦਾ ਮਨ ਬੜਾ ਸ਼ਾਂਤ ਹੈ, ਖੁਸ਼ ਨੇ, ਆਪਣੇ ਪੁੱਤਰ ਦਾ ਪ੍ਰਤਾਪ ਵੇਖ ਕੇ ਛਾਤੀ ਨੂੰ ਠੰਡ ਪੈਂਦੀ ਹੈ।
ਆਏ ਉਪਾਇਨ ਪੂਜਾ ਹੋਤੇ,
ਬੜੀਆਂ ਉਪਹਾਰਾਂ ਭੇਟਾਵਾਂ ਚੜ੍ਹਦੀਆਂ ਨੇ, ਗੁਰੂ ਦੀ ਪੂਜਾ ਹੁੰਦੀ ਹੈ।
ਵੱਡ ਪੀਰਨ ਕੇ ਪੀਰ ਉਦੋਂ ਤੇ,
ਪੀਰਾਂ ਦੇ ਪੀਰ ਤੇ ਮੀਰਾਂ ਦੇ ਮੀਰ ਛੇਵੇਂ ਪਾਤਸ਼ਾਹ ਉਹ ਪ੍ਰਗਟ ਹੋਏ ਨੇ। ਹਾਂਜੀ,
ਚੜ੍ਹਾ ਸੈਨ ਸੰਗ ਸਬਟ ਪ੍ਰਵੀਨ,
ਬੜੇ ਯੋਧਿਆਂ ਦੀ ਫੌਜ ਲੈ ਕੇ ਯੋਧੇ ਸੂਰਮਿਆਂ ਨੂੰ ਨਾਲ ਲੈ ਕੇ ਮਹਾਰਾਜ ਚੜ੍ਹਦੇ ਨੇ।
ਇਹ ਮੀਰਨ ਕੀ ਮੀਰੀ ਲੀਨ,
ਕਹਿੰਦੇ ਪੀਰਾਂ ਦੀ ਪੀਰੀ ਲੈ ਲਈ ਹੈ ਤੇ ਮੀਰਾਂ ਦੀ ਮੀਰੀ ਲੈ ਲਈ ਹੈ। ਹਾਂਜੀ,
ਆਏ ਅਕੋਰਾ ਸ਼ਸਤਰ ਤੁਰੰਗ,
ਬੜੇ ਬੜੇ ਸੋਹਣੇ ਸ਼ਸਤਰ, ਸੋਹਣੇ ਸੋਹਣੇ ਘੋੜੇ, ਸੋਹਣੀਆਂ ਸੋਹਣੀਆਂ ਭੇਟਾਵਾਂ ਸੰਗਤਾਂ ਲੈ ਕੇ ਆਉਂਦੀਆਂ ਨੇ।
ਅਧਿਕ ਚਮੂ ਬ੍ਰਿਤ ਤਤ ਚਟ ਸੰਗ,
ਬੜੀ ਫੌਜ ਯੋਧਿਆਂ ਦੀ ਹੋ ਗਈ ਹੈ ਤੇ ਰੋਜ਼ ਸ਼ਿਕਾਰ ਨੂੰ ਚੜ੍ਹਦੇ ਨੇ।
ਚਲਤ ਅਗਾਰੀ ਵਜਹ ਨਿਸ਼ਾਨਾ,
ਅੱਗੇ ਨਗਾਰਾ ਵੱਜਦਾ ਜਾਂਦਾ, ਜਦੋਂ ਮਹਾਰਾਜ ਚੜ੍ਹਦੇ ਨੇ ਅੱਗੇ ਨਿਸ਼ਾਨ ਝੂਲਦੇ ਨੇ, ਨਗਾਰੇ ਵੱਜਦੇ ਨੇ।
ਝੰਡਾ ਝੂਲਤ ਖਰੋ ਮਹਾਨਾ,
ਝੰਡਾ ਝੂਲਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਤੇ ਗੁਰੂ ਸਾਹਿਬ ਦੀ ਫੌਜ ਚੜ੍ਹਦੀ ਹੈ, ਅੱਗੇ ਨਿਸ਼ਾਨ ਜਿਹੜੇ ਮਸਕੂਲਾ ਨਿਸ਼ਾਨ ਹੁੰਦੇ ਛੋਟੇ ਉਹ ਨਾਲ ਜਾਂਦੇ ਫੌਜ ਦੇ।
ਦਿਨ ਪ੍ਰਤ ਉਤਸਵ ਹੋਤ ਨਵੀਨੇ,
ਨੇਤਾ ਪ੍ਰਤੀ ਨਵੇਂ ਨਵੇਂ ਉਤਸਵ ਹੁੰਦੇ ਨੇ।
ਵੱਡੇ ਭਾਗ ਜਿਨ ਦੇਖਣ ਕੀਨੇ,
ਵੱਡੇ ਭਾਗ ਜਿਨ੍ਹਾਂ ਨੇ ਆ ਕੇ ਦਰਸ਼ਨ ਕੀਤੇ ਨੇ।
ਦੀਪ ਮਾਲਕਾ ਬਹਰੋ ਆਈ,
ਉਹ ਦੀਵਾਲੀ ਆ ਗਈ ਹੈ ਫਿਰ। ਹਾਂਜੀ,
ਚੌਹਦਿਸ਼ ਤੇ ਸੰਗਤ ਉਮੜਾ,
ਬੜੀਆਂ ਸੰਗਤਾਂ ਆਈਆਂ ਨੇ ਗੁਰੂ ਕੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ।
ਮੱਜਨ ਕਰਹਿ ਸੁਦਾਸਰ ਮੇਲੇ,
ਸ੍ਰੀ ਅੰਮ੍ਰਿਤਸਰ ਇਸ਼ਨਾਨ ਕਰਦੀਆਂ ਨੇ।
ਖਸ਼ਟਮ ਸਤਿਗੁਰ ਪੇਖਹਿ ਸੁਹਣੇ,
ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੀਆਂ ਨੇ।
ਬਾਜੀ ਸ਼ਸਤਰ ਭੇਟ ਲੈ ਹਰ,
ਘੋੜੇ ਸ਼ਸਤਰ ਭੇਟਾ ਕਰਦੀਆਂ ਨੇ।
ਜਾਂ ਤੇ ਲਿਆਵਤ ਨੀਕੇ ਪਰਖ,
ਪਰਖ ਪਰਖ ਕੇ ਵਧੀਆ ਵਧੀਆ ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਚੰਗੇ ਸ਼ਸਤਰ ਚੰਗੇ ਹੀ ਘੋੜੇ ਲਿਆਉਂਦੀਆਂ ਨੇ।
ਪ੍ਰਿਥਕ ਹੋਤ ਪੂਜਾ ਹਰ ਮੰਦਰ,
ਸ੍ਰੀ ਹਰਿਮੰਦਰ ਸਾਹਿਬ 'ਚ ਪੂਜਾ ਵੱਖਰੀ ਹੁੰਦੀ, ਅਕਾਲ ਤਖ਼ਤ 'ਤੇ ਵੱਖਰੀ ਹੁੰਦੀ। ਅੱਜ ਕੱਲ੍ਹ ਕਈ ਕਹਿੰਦੇ ਜੀ ਇੱਕੋ ਹੀ ਮਰਿਆਦਾ ਹੋਣੀ ਚਾਹੀਦੀ ਗੁਰਦੁਆਰਿਆਂ ਦੀ ਸਾਰੀ। ਸਾਧ ਸਿੰਘ ਜੀ ਅਤੇ ਔਰੰਗਜ਼ੇਬ ਕਹਿੰਦਾ ਸੀ ਵੀ ਇੱਕੋ ਹੀ ਹੋਣੀ ਚਾਹੀਦੀ ਹੈ, ਅਕਾਲ ਤਖ਼ਤ ਦੀ ਮਰਿਆਦਾ ਹੋਰ ਹੈ, ਉਹ ਰਾਜਿਆਂ ਮਹਾਰਾਜਿਆਂ ਵਾਲੀ, ਨਗਾਰੇ ਨਿਸ਼ਾਨ ਜੈਕਾਰੇ, ਹਰਿਮੰਦਰ ਸਾਹਿਬ ਭਜਨ ਕੀਰਤਨ ਸਿਮਰਨ ਜਪ ਤਪ, ਉਹ ਭਗਤੀ ਅਤੇ ਅਕਾਲ ਤਖ਼ਤ ਸ਼ਕਤੀ ਦਾ ਕੇਂਦਰ ਹੈ। ਅਤੇ ਜਿਹੜੇ ਇਕੱਠਾ ਇੱਕੋ ਹੀ ਕਹਿੰਦੇ ਕਰ ਦਿਓ, ਉਹਦਾ ਮਤਲਬ ਹੈ ਵੀ ਹੌਲੇ ਹੌਲੇ ਸਾਰਾ ਹੀ ਖਤਮ ਕਰ ਦਿਓ। ਸੋ ਸਾਧ ਸੰਗਤ ਜੀ, ਹਰਿਮੰਦਰ ਸਾਹਿਬ 'ਚ ਵੱਖਰੀ ਪੂਜਾ ਹੁੰਦੀ, ਕਾਹਦੀ? ਪਰਮੇਸ਼ੁਰ ਨਿਰੰਕਾਰ ਅਕਾਲ ਪੁਰਖ ਦਾ ਦਰਬਾਰ ਸਜਿਆ, ਸੰਤ ਭਗਤ ਗੁਣ ਗਾਵੇ ਰਾਮ, ਹਰ ਜਪੇ ਹਰਿਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ, ਉੱਥੇ ਸੰਤ ਭਗਤ ਵਾਹਿਗੁਰੂ ਦੇ ਗੁਣ ਗਾਉਂਦੇ। ਭਜਨ ਕੀਰਤਨ ਹਰ ਵੇਲੇ ਹੁੰਦਾ ਰਹਿੰਦਾ। ਉੱਥੇ ਕੋਈ ਰਾਜਨੀਤੀ ਦੀ ਗੱਲ ਨਹੀਂ ਹੁੰਦੀ, ਉੱਥੇ ਕੋਈ ਨਗਾਰਾ ਜੈਕਾਰਾ ਨਹੀਂ ਹੁੰਦਾ। ਅਕਾਲ ਤਖ਼ਤ 'ਤੇ ਨਗਾਰੇ ਜੈਕਾਰੇ ਢਾਡੀਆਂ ਦੀਆਂ ਵਾਰਾਂ ਵੀਰ ਰਸ ਦੀਆਂ ਗੱਲਾਂ ਹੁੰਦੀਆਂ ਨੇ। ਇਸ ਤਰ੍ਹਾਂ ਸਤਿਗੁਰੂ ਜੀ ਨੇ ਮਰਿਆਦਾ ਭਗਤੀ ਅਤੇ ਸ਼ਕਤੀ ਦੀ ਕਾਇਮ ਕੀਤੀ ਹੈ।
ਬੈਠਾ ਹੈ ਤਖ਼ਤ ਆਪ ਬਨ ਸੁੰਦਰ,
ਮਹਾਰਾਜ ਤਖ਼ਤ ਦੇ ਉੱਤੇ ਬਾਤ ਸੱਜ ਕੇ ਬੈਠਦੇ ਨੇ ਛੇਵੇਂ ਪਾਤਸ਼ਾਹ।
ਗਨ ਮਸੰਦ ਸੰਗਤ ਸੰਗ ਲਈਏ,
ਕਹਿੰਦੇ ਬੜੇ ਮਸੰਦ ਸੰਗਤਾਂ ਨੂੰ ਨਾਲ ਲੈ ਕੇ ਆਉਂਦੇ ਨੇ।
ਬੰਦਨ ਕਰ ਹੈ ਦਰਸ ਚਿਤ ਦੀਏ,
ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਸੰਗਤ ਤੇ ਮਸੰਦ ਆ ਕੇ।
ਦੱਖਣ ਦਿਸ਼ ਤੇ ਕਿਸ ਮਹਿਪਾਲਾ,
ਦੱਖਣ ਦੇ ਕਿਸੇ ਰਾਜੇ ਨੇ
ਇੱਕ ਗਜ ਭੇਜਿਓ ਬਲੀ ਬਸਾਲਾ,
ਇੱਕ ਬੜਾ ਸੋਹਣਾ ਹਾਥੀ ਭੇਜ ਦਿੱਤਾ। ਦੱਖਣ ਹਜ਼ੂਰ ਸਾਹਿਬ ਵਾਲਾ ਪਾਸਾ ਜਿਹੜਾ, ਇਹਨੂੰ ਦੱਖਣ ਕਹਿੰਦੇ। ਇਸ ਪਾਸਿਓਂ ਦੱਖਣ ਵਿੱਚੋਂ ਕਿਸੇ ਰਾਜੇ ਨੇ, ਹਿੰਦੂ ਰਾਜੇ ਨੇ ਗੁਰੂ ਸਾਹਿਬ ਦੇ ਵਾਸਤੇ ਪ੍ਰੇਮ ਨਾਲ ਹਾਥੀ ਭੇਜ ਦਿੱਤਾ। ਹਾਂਜੀ,
ਸ਼ਸਤਰ ਤੁਰੰਗ ਬ੍ਰਿੰਦ ਤਬ ਆਏ,
ਹੋਰ ਵੀ ਘੋੜੇ ਤੇ ਸ਼ਸਤਰ ਭੇਜੇ ਨਾਲ।
ਭਾਵਨੀ ਗੁਰ ਅਰਪਾਏ,
ਬੜੀ ਭਾਵਨਾ ਨਾਲ ਉਹਨੇ ਗੁਰੂ ਸਾਹਿਬ ਨੂੰ ਭੇਟਾ ਕੀਤੀ। ਗੁਰੂ ਨਾਨਕ ਸਾਹਿਬ ਥਾਂ ਥਾਂ 'ਤੇ ਗਏ ਨੇ, ਦੱਖਣ ਵਿੱਚ ਵੀ ਬੜੇ ਸ਼ਹਿਰਾਂ 'ਚ ਸਿੱਖੀ ਫੈਲੀ ਹੈ। ਗੁਰੂ ਦੀ ਮਹਿਮਾ ਸੁਣ ਕੇ ਕਈ ਰਾਜੇ ਮਹਾਰਾਜੇ ਵੀ ਸ਼ਰਧਾਵਾਨ ਹੋ ਗਏ। ਉਸ ਰਾਜੇ ਨੇ ਘੋੜੇ ਵੀ ਭੇਜੇ, ਸ਼ਸਤਰ ਵੀ ਭੇਜੇ ਅਤੇ ਨਾਲ ਹਾਥੀ ਵੀ ਭੇਜਿਆ, ਮਹਾਰਾਜ ਛੇਵੇਂ ਪਾਤਸ਼ਾਹ। ਹਾਂਜੀ,
ਸ਼੍ਰੀ ਹਰਗੋਬਿੰਦ ਦੇ ਵਿਚਾਰ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਚਾਰ ਕੀਤੀ ਵੀ ਉਹ ਕੰਮ ਕਰੀਏ ਜਿਹਦੇ ਨਾਲ ਅੱਗੇ ਮਰਿਆਦਾ ਚੱਲੇ। ਹਾਂਜੀ,
ਸਿੱਖਿਆ ਬਿਖਾ ਰੀਤ ਅਬਡਾਰ,
ਵੀ ਖਾਲਸੇ ਵਿੱਚ ਆਉਣ ਵਾਲੇ ਸਮੇਂ 'ਚ ਰੀਤੀ ਚੱਲੇਗੀ ਵੀ ਘੋੜੇ ਅਰਦਾਸ ਕਰਾਇਆ ਕਰਨਗੇ। ਗੁਰੂ ਮਹਾਰਾਜ ਬਣਾ ਬਣਾ ਕੇ ਨਾ ਤਰੀਕੇ ਦੱਸਦੇ ਸੀਗੇ, ਕਹਿੰਦੇ ਸਿੱਖਾਂ 'ਚ ਇਹੋ ਜਿਹੀ ਰੀਤ ਚਲਾਵਾਂਗੇ।
ਇਸ ਕਾਰਨ ਤੇ ਬਾਕ ਉਚਾਰਾ,
ਇਸ ਕਰਕੇ ਮਹਾਰਾਜ ਨੇ ਅੱਜ ਹੁਕਮ ਦਿੱਤਾ, ਬਚਨ ਕੀਤਾ।
ਗੁਰੂ ਪਿਤਾ ਹਿਤ ਕੀ ਜਹ ਤਿਆਰਾ,
ਵੀ ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਸਲਾਨਾ ਸ਼ਹੀਦੀ ਦਿਹਾੜਾ, ਉਹਨਾਂ ਦੇ ਵਾਸਤੇ ਦਾਨ ਪੁੰਨ ਕਰਨਾ, ਅਸੀਂ ਘੋੜੇ ਤੇ ਹਾਥੀ ਦਾਨ ਕਰਨੇ ਆ ਕਹਿੰਦੇ। ਹਾਂਜੀ,
ਇੱਕ ਹਾਥੀ ਔਰ ਪੰਜ ਤੁਰੰਗ,
ਇੱਕ ਹਾਥੀ ਤੇ ਪੰਜ ਘੋੜੇ ਅਸੀਂ ਦਾਨ ਕਰਨੇ। ਹਾਂਜੀ,
ਸ਼ਸਤਰ ਬਸਤਰ ਬਹੁ ਬਿਧ ਕਸੰਗ,
ਔਰ ਨਾਲ ਬਸਤਰ ਵੀ ਬੜੇ ਬੜੇ ਵਧੀਆ ਤੇ ਸ਼ਸਤਰ ਵੀ ਦਾਨ ਕਰਨੇ। ਹਾਂਜੀ,
ਖਰੇ ਹੋਏ ਕਰ ਤਖਤ ਅਗਾਰੀ,
ਅਕਾਲ ਤਖਤ ਦੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਆਪ ਖੜੇ ਹੋਏ। ਹਾਂਜੀ,
ਪਿਤਾ ਧਿਆਨ ਕੋ ਤਹਰ ਤਿਸ ਬਾਰੀ,
ਪਿਤਾ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰ ਕੇ,
ਲੈ ਕਰ ਹੁਕਮ ਖਰੋ ਗੁਰਦਾਸ,
ਭਾਈ ਗੁਰਦਾਸ ਜੀ ਨੂੰ ਹੁਕਮ ਦਿੱਤਾ,
ਕਹਿ ਗੁਰੂ ਨਾਮ ਕੀਨ ਅਰਦਾਸ,
ਭਾਈ ਗੁਰਦਾਸ ਜੀ ਨੇ ਅਰਦਾਸਾ ਸੋਧਿਆ ਵੀ ਇਹ ਗੁਰੂ ਅਰਜਨ ਦੇਵ ਜੀ, ਤੁਹਾਡੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਪੰਜ ਘੋੜੇ ਤੇ ਇੱਕ ਹਾਥੀ ਅਰਦਾਸ ਕਰਾਉਂਦੇ ਹੈ।
ਅਰਪੀ ਵਸਤੂ ਲੀਨ ਸੰਭਾਰੀ,
ਇਹ ਗੁਰੂ ਘਰ ਚ ਪ੍ਰਵਾਨ ਕਰੋ ਜੀ,
ਗਜ ਢਾਡੀ ਕੋ ਹਿਤ ਅਸਵਾਰੀ।
ਜਦੋਂ ਅਰਦਾਸ ਹੋ ਗਈ, ਕੋਲ ਅਬਦੁਲ ਦੇ ਨੱਥਾ ਖੜੇ ਸੀ ਢਾਡੀ, ਮਹਾਰਾਜ ਕਹਿੰਦੇ ਹਾਥੀ ਇਹਨਾਂ ਨੂੰ ਦੇ ਦਿਓ। ਹਾਥੀ ਨੱਥੇ ਤੇ ਅਬਦੁੱਲੇ ਨੂੰ ਸਵਾਰੀ ਵਾਸਤੇ ਦਿੱਤਾ ਵੀ ਇਹ ਗੁਰੂ ਘਰ ਦੇ ਢਾਡੀ ਨੇ, ਗੁਰੂ ਦਾ ਜਸ ਕਰਦੇ ਨੇ। ਸਾਧ ਸੰਗਤ ਜੀ, ਅਸੀਂ ਢਾਡੀਆਂ ਦੀ ਕਿੰਨੀ ਕੁ ਕਦਰ ਕਰਦੇ ਹਾਂ, ਕਿੰਨਾ ਕੁ ਉਹਨਾਂ ਦਾ ਸਤਿਕਾਰ ਕਰਦੇ। ਗੁਰੂ ਸਾਹਿਬ ਹਾਥੀਆਂ ਨਾਲ ਸਨਮਾਨ ਕੀਤਾ, ਕਹਿੰਦੇ ਹਾਥੀ ਦਿਓ, ਹਾਥੀ 'ਤੇ ਬਹਿ ਕੇ ਆਇਆ ਕਰਨਗੇ ਦਰਬਾਰ ਦੇ ਵਿੱਚ। ਹਾਂਜੀ,
ਲੈ ਤਿੰਨ ਸੁਜਸ ਗੁਰੂ ਕੋ ਕਰਿਓ,
ਢਾਡੀ ਖੁਸ਼ ਹੋ ਗਏ, ਉਹਨਾਂ ਨੇ ਮਹਾਰਾਜ ਦਾ ਜਸ ਗਾਇਆ। ਪੱਗ ਤੇਰੀ ਕੀ ਜਹਾਂਗੀਰ ਦੀ, ਪੱਗ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਬੰਨੀ ਹੈ, ਜਹਾਂਗੀਰ ਵਿਚਾਰਾ ਤੁਹਾਡੇ ਸਾਹਮਣੇ ਕੀ ਹੈ। ਇਹ ਨੱਥੇ ਦੇ ਅਬਦੁੱਲੇ ਦੀ ਵਾਰ ਹੈ ਜਿਹੜੀ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਜਸ ਵਿੱਚ ਗਾਈ ਹੈ। ਹਾਂਜੀ,
ਤੀਨ ਲੋਕਪਤ ਪ੍ਰਭ ਅਵਤਰਿਓ,
ਤਿੰਨਾਂ ਲੋਕਾਂ ਦੇ ਮਾਲਕ ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਜੀ ਹਨ।
ਬਾਹਰ ਗਏ ਸਤਿਗੁਰ ਹਰਿਮੰਦਰ,
ਫਿਰ ਮਹਾਰਾਜ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਨੇ।
ਬਸਤਰ ਤੁਰੰਗ ਦੇਹ ਬਹੁ ਸੁੰਦਰ,
ਬੜੇ ਬਸਤਰ ਸ਼ਸਤਰ ਉੱਥੇ ਭੇਟਾ ਕੀਤੇ ਸੰਗਤਾਂ ਨੂੰ, ਜਿਹੜੇ ਗਰੀਬ ਸਨ ਜਾਂ ਹੋਰ ਸਿੱਖ ਸਨ। ਕਿਸੇ ਨੂੰ ਬਸਤਰ ਦਿੱਤਾ, ਕਿਸੇ ਨੂੰ ਮਾਇਆ ਦਿੱਤੀ, ਜੇ ਕਿਸੇ ਕੋਲ ਸ਼ਸਤਰ ਨਹੀਂ ਸੀ ਯੋਧਿਆਂ ਨੂੰ ਸ਼ਸਤਰ ਦਿੱਤੇ। ਜਿਹਨੇ ਸ਼ਸਤਰ ਰੱਖਣੇ ਨਹੀਂ ਉਹਨੂੰ ਤਾਂ ਦੇਣ ਦਾ ਫਾਇਦਾ ਨਹੀਂ, ਸ਼ਸਤਰ ਤਾਂ ਉਹਨੂੰ ਹੀ ਦੇਣੇ ਜਿਹਨੇ ਸ਼ਸਤਰ ਸਜਾਣੇ ਆ। ਜਿਹਨਾਂ ਸਿੱਖਾਂ ਨੇ ਫੌਜ 'ਚ ਭਰਤੀ ਹੋਣਾ ਸੀ ਉਹਨਾਂ ਨੂੰ ਸ਼ਸਤਰ ਦਿੱਤੇ, ਗਰੀਬ ਗੁਰਬੇ ਨੂੰ ਬਸਤਰ ਵੀ ਦਿੱਤੇ, ਜਿਹਨਾਂ ਨੂੰ ਘੋੜਿਆਂ ਦੀ ਲੋੜ ਸੀ ਘੋੜੇ ਦਾਨ ਕੀਤੇ। ਇੱਦਾਂ ਮਾਰੇ ਮਰਿਆਦਾ ਬਣਾਈ ਵੀ ਅੱਗੇ ਨੂੰ ਸਿੱਖ ਵੀ ਜਿਹੜੇ ਨੇ ਘੋੜੇ ਭੇਟਾ ਕਰਿਆ ਕਰਨਗੇ, ਸਿੱਖ ਸ਼ਸਤਰਾਂ ਨੂੰ ਸਿੱਖਾਂ ਨੂੰ ਸ਼ਸਤਰ ਭੇਟਾ ਕਰਿਆ ਕਰਨਗੇ। ਅਜੇ ਤੱਕ ਇਹ ਮਰਿਆਦਾ ਚੱਲਦੀ ਆ ਰਹੀ ਹੈ। ਬਾਬਾ ਅਵਤਾਰ ਸਿੰਘ ਜੀ ਦਲ, ਬਾਬਾ ਵਿਧੀ ਚੰਦ ਵਾਲੇ ਮਹਾਂਪੁਰਸ਼, ਇਸ ਭਾਵਨਾ ਦੇ ਨਾਲ ਵੀ ਗੁਰੂ ਘਰ 'ਚ ਪੁਰਾਤਨ ਸਮੇਂ ਹਾਥੀ ਹੁੰਦੇ ਸੀ, ਉਹ ਹੁਣ 5-7 ਸਾਲ ਤੋਂ ਦਲ ਪੰਥ 'ਚ ਹਾਥੀ ਵੀ ਲੈ ਕੇ ਆਏ ਵੀ ਘੋੜਿਆਂ ਦੇ ਨਾਲ ਨਾਲ ਹਾਥੀ ਵੀ ਚਾਹੀਦੇ। ਕਹਿਣ ਦਾ ਮਤਲਬ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਖਾਲਸੇ ਨੂੰ ਰਾਜ ਸੱਤਾ ਵਾਲਾ, ਜਿਹੜੇ ਗੁਲਾਮ ਲੋਕ ਸੀਗੇ, ਬੁੱਝ ਦਿਲ ਡਰੇ ਹੋਏ ਸੀ ਨਾ, ਉਹਨਾਂ ਨੂੰ ਆਜ਼ਾਦੀ ਨਾਲ ਜੀਣ ਦਾ ਢੰਗ ਸਿਖਾ ਤਾ। ਇਹ ਆਪਾਂ ਕਥਾ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਆਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰਾਤਿ ਅਗਮ ਪੂਰਨ, ਮੋਹੇ ਮਾਇਆ ਤਹਾਰ, ਅੰਧਕੂਪ ਮਹਾਂ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।